ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਧਨ ਧਨ ਸੋ ਗੁਰਸਿੱਖ ਕਈ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਧਨ ਧਨ ਸੋ ਗੁਰਸਿੱਖ ਕਈ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਕੋ ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰ ਤਿਸ ਗੁਰਸਿੱਖ ਕੋ ਹੋ ਸਦਾ ਨਮਸਕਾਰ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਆਖ ਸੁਣਾਵੇ ਵਿਚਾਰ ਨਾਨਕ ਆਖ ਸੁਣਾਵੇ ਆਖ ਨਾਨਕ ਆਖ ਸੁਣਾਵੇ ਆਖ ਸੁਣਾਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾ ਆਖ ਸੁਣਾ ਬ੍ਰਹਮ ਵਿਚਾਰ ਨਾਨਕ सतगुर के जी की सार न जापे, सतगुर के जी की सार न जापे, के पूरे सतगुर पावे, के पूरे सतगुर पावे, गुर सिखा अंदर सत गुरु वरते, गुर सिखा अंदर सत गुरु वरते, जो सिखा नो लोचे सो सतगुरी आखे सुकारी कमावन, सतगुरी आखे सुकारी कमावन, सो जप कार सच्चा खाए पावे, सच्चा खाए पावे,
ब्रह्म विचार
बिन सतगुर के हुक्म, बिन सतगुर के हुक्म, जगुर सिखा पासों कम कराया लो, बिन सतगुर के हुक्म, गुर सिखा पासों कम कराया लोड़े, जिस गुर सिख फिर नेड़ नाया, गुर सतगुरु अगे को जियो लाए काल गुर सतगुरु अगे को जियो लाए काल तिस अगे गुर सिख कारी जे ठगी आवे ठगी उठ जाए जे ठगी आवे ठगी उठ जाए तिस नेड़े गुरसिक मूल जिवें सतगुरु कै मन मने कम कराए जिवें सतगुरु कै मन मने कम कराए सो जंत महादुख पावे सो जंत महादुख चार नानक आक सुनावे आक सुनावे ब्रह्म विचार
Oh,
ਰੱਬੀ ਵਿਚਾਰ ਸਤਿਗੁਰੂ ਆਖ ਸੁਣਾ ਰਹੇ ਹਨ ਇਸ ਸ਼ਬਦ ਦੁਆਰਾ। ਇਹਨਾਂ ਰੱਬੀ ਵਿਚਾਰਾਂ ਦੁਆਰਾ ਇਉਂ ਕਹਿੰਦੇ ਨੇ, ਭਲਾ ਇਹ ਮਨੁੱਖ ਆਪਣੀਆਂ ਅਕਲ ਦੀਆਂ ਯੋਗਤਾਂ ਕਰਕੇ ਆਪਣੀ ਸਿਆਣਪ ਦੇ ਮਾਣ ਕਰਕੇ ਕੀ ਇਹ ਦੱਸ ਸਕਦਾ ਹੈ ਕਿ ਸਤਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਕਿ ਸਤਿਗੁਰਾਂ ਦੇ ਦਿਲ ਵਿੱਚ ਕੀ ਹੈ, ਕਿ ਸਤਿਗੁਰੂ ਜੀ ਨੂੰ ਕੀ ਪਾਉਂਦਾ ਹੈ। ਸਤਿਗੁਰੂ ਕਹਿੰਦੇ ਮਨੁੱਖ ਆਪਣੀਆਂ ਅਕਲ ਦੀਆਂ ਯੋਗਤਾਂ ਨਾਲ ਨਹੀਂ ਦੱਸ ਸਕਦਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕਿ ਪੂਰੇ ਸਤਿਗੁਰ ਭਾਵੈ, ਕਿ ਪੂਰੇ ਸਤਿਗੁਰ ਜੀ ਨੂੰ ਕੀ ਪਾਉਂਦਾ ਹੈ। ਫਿਰ ਸਵਾਲ ਇਹ ਹੈ, ਕੌਣ ਦੱਸ ਸਕਦਾ ਹੈ? ਸਾਹਿਬ ਕਹਿੰਦੇ ਗੁਰਸਿੱਖ ਦੱਸ ਸਕਦਾ ਹੈ। ਤੀਸਰਾ ਸਵਾਲ ਹੈ, ਗੁਰਸਿੱਖ ਕਿਉਂ ਦੱਸ ਸਕਦਾ ਹੈ? ਸਾਹਿਬ ਕਹਿੰਦੇ ਇਸ ਕਰਕੇ ਦੱਸ ਸਕਦਾ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ। ਅਗਲਾ ਸਵਾਲ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਦਾ ਵਰਤਣਾ ਕੀ ਹੈ? ਗੁਰੂ ਦੀ ਸੋਚ ਦਾ ਵਰਤਣਾ, ਗੁਰੂ ਦੇ ਸੁਭਾਅ ਦਾ ਵਰਤਣਾ, ਗੁਰੂ ਦੀ ਮਤ ਦਾ ਵਰਤਣਾ, ਗੁਰੂ ਦੇ ਬਚਨ ਦਾ ਵਰਤਣਾ। ਅਤੇ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਹੈ, ਗੁਰੂ ਦੀ ਸੋਚ ਗੁਰੂ ਦਾ ਸ਼ਬਦ ਹੈ, ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ। ਅਤੇ ਮੈਂ ਇਹ ਵੀ ਕਹਿ ਦਿਆਂ, ਗੁਰੂ ਦਾ ਸੰਗ ਗੁਰ ਸ਼ਬਦ ਦਾ ਸੰਗ ਹੈ, ਗੁਰੂ ਦਾ ਦਰਸ਼ਨ ਗੁਰ ਸ਼ਬਦ ਦਾ ਦਰਸ਼ਨ ਹੈ। ਗੁਰਸਿੱਖ ਅੰਦਰ ਗੁਰੂ ਦਾ ਵਰਤਣਾ ਗੁਰ ਸ਼ਬਦ ਦਾ ਵਰਤਣਾ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਤਰ੍ਹਾਂ ਕਿਹਾ, ਪਾਰ ਬ੍ਰਹਮ ਗੁਰੂ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਪਾਰ ਬ੍ਰਹਮ ਗੁਰੂ ਰੂਪ ਹੋਏ ਹਨ ਅਤੇ ਗੁਰੂ ਦਾ ਵਰਤਣਾ ਗੁਰ ਸ਼ਬਦ ਕਰਕੇ ਹੈ। ਗੁਰੂ ਵਰਤਦਾ ਹੀ ਗੁਰ ਸ਼ਬਦ ਕਰਕੇ ਹੈ। ਆਖੋ ਵਾਹਿਗੁਰੂ। ਇੱਕ ਬੇਨਤੀ ਕਰਾਂ, ਗੁਰੂ ਸਰੀਰ ਨਹੀਂ ਹੁੰਦਾ, ਸਰੀਰ ਰਾਹੀਂ ਪ੍ਰਕਾਸ਼ ਕਰਦਾ। ਸੁਗੰਧੀ ਫੁੱਲ ਨਹੀਂ ਹੁੰਦੀ, ਫੁੱਲਾਂ ਰਾਹੀਂ ਪ੍ਰਗਟ ਹੁੰਦੀ ਹੈ। ਸਰੀਰ ਤੁਸੀਂ ਵੀ ਨਹੀਂ ਹੋ, ਸਰੀਰ ਮੈਂ ਵੀ ਨਹੀਂ ਹਾਂ। ਮੈਂ ਤਾਂ ਉਦੋਂ ਵੀ ਸੀ ਜਦੋਂ ਮੈਨੂੰ ਸਰੀਰ ਨਹੀਂ ਸੀ ਮਿਲਿਆ, ਮੈਂ ਉਦੋਂ ਵੀ ਹੋਵਾਂਗਾ ਜਦੋਂ ਮੇਰੇ ਕੋਲ ਸਰੀਰ ਨਹੀਂ ਹੋਏਗਾ। ਕਈ ਕਹਿਣਗੇ ਕਿਵੇਂ, ਤੁਸੀਂ ਜਦੋਂ ਇਹ ਕਹਿੰਦੇ ਹੋ ਮੇਰੀ ਕਿਤਾਬ, ਤੁਸੀਂ ਇਹ ਨਹੀਂ ਕਹਿੰਦੇ ਮੈਂ ਕਿਤਾਬ, ਤੁਸੀਂ ਕਹਿੰਦੇ ਹੋ ਮੇਰਾ ਮਕਾਨ, ਪਰ ਤੁਸੀਂ ਇਹ ਕਦੇ ਨਹੀਂ ਕਿਹਾ ਮੈਂ ਮਕਾਨ, ਤੁਸੀਂ ਕਹਿੰਦੇ ਹੋ ਮੇਰੀ ਦੁਕਾਨ, ਪਰ ਕਦੇ ਇਹ ਨਹੀਂ ਕਿਹਾ ਕਿ ਮੈਂ ਦੁਕਾਨ, ਤੁਸੀਂ ਕਹਿੰਦੇ ਹੋ ਮੇਰੀ ਕਾਰ, ਤੁਸੀਂ ਕਦੇ ਨਹੀਂ ਕਹਿੰਦੇ ਮੈਂ ਕਾਰ। ਹੈ ਵੀ ਸੱਚਾਈ, ਤੁਹਾਡੀ ਕਾਰ ਹੈ, ਤੁਸੀਂ ਕਾਰ ਨਹੀਂ ਹੋ, ਤੁਸੀਂ ਕਾਰ ਨੂੰ ਚਲਾਉਣ ਵਾਲੇ ਹੋ। ਤੁਹਾਡੀ ਕਿਤਾਬ ਹੈ, ਤੁਸੀਂ ਕਿਤਾਬ ਨਹੀਂ ਹੋ, ਤੁਸੀਂ ਕਿਤਾਬ ਨੂੰ ਪੜ੍ਹਨ ਵਾਲੇ ਹੋ। ਤੁਹਾਡਾ ਮਕਾਨ ਹੈ, ਤੁਸੀਂ ਮਕਾਨ ਨਹੀਂ ਹੋ, ਤੁਸੀਂ ਮਕਾਨ 'ਚ ਰਹਿਣ ਵਾਲੇ ਹੋ। ਤੁਹਾਡੀ ਦੁਕਾਨ ਹੈ, ਤੁਸੀਂ ਦੁਕਾਨ ਨਹੀਂ ਹੋ, ਤੁਸੀਂ ਦੁਕਾਨ 'ਚ ਬੈਠਣ ਵਾਲੇ ਹੋ। ਤੁਹਾਡਾ ਸਰੀਰ ਹੈ, ਤੁਸੀਂ ਸਰੀਰ ਨਹੀਂ ਹੋ, ਤੁਸੀਂ ਸਰੀਰ ਵਿੱਚ ਰਹਿਣ ਵਾਲੇ ਹੋ। ਆਖੋ ਮੇਰਾ ਸਰੀਰ ਹੈ, ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਵਿੱਚ ਰਹਿਣ ਵਾਲਾ। ਇੱਕ ਗੱਲ ਹੋਰ, ਮੈਂ ਆਪਣੇ ਮੁਹੱਲੇ 'ਚ ਜਾ ਰਿਹਾ ਸੀ, ਲੋਕੀ ਕਹਿੰਦੇ ਇਹ ਥਾਣੇਦਾਰ ਦਾ ਮਕਾਨ ਹੈ, ਕੋਈ ਕਹਿੰਦਾ ਇਹ ਤਹਿਸੀਲਦਾਰ ਦਾ ਮਕਾਨ ਹੈ, ਪਰ ਮਕਾਨ ਤਹਿਸੀਲਦਾਰ ਨਹੀਂ ਹੈ, ਮਕਾਨ ਵਿੱਚ ਰਹਿਣ ਵਾਲਾ ਤਹਿਸੀਲਦਾਰ ਹੈ। ਮਕਾਨ ਥਾਣੇਦਾਰ ਨਹੀਂ ਹੈ, ਮਕਾਨ ਵਿੱਚ ਰਹਿਣ ਵਾਲਾ ਥਾਣੇਦਾਰ ਹੈ। ਹਾਊਸ ਗਵਰਨਰ ਨਹੀਂ ਹੈ, ਹਾਊਸ ਵਿੱਚ ਰਹਿਣ ਵਾਲਾ ਗਵਰਨਰ ਹੈ। ਭਵਨ ਰਾਸ਼ਟਰਪਤੀ ਨਹੀਂ ਹੈ, ਭਵਨ ਵਿੱਚ ਰਹਿਣ ਵਾਲਾ ਰਾਸ਼ਟਰਪਤੀ ਹੈ। ਅਤੇ ਫਿਰ ਮੈਂ ਸੱਚ ਕਹਿ ਰਿਹਾ, ਕੋਈ ਪਰਮੇਸ਼ਰ ਦੇ ਭਾਉ ਔਰ ਭਾਉ ਵਿੱਚ ਰਹਿ ਕੇ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਇਸ ਅਵਸਥਾ ਦਾ ਨਾਮ ਭਗਤ ਹੈ, ਸਰੀਰ ਦਾ ਨਹੀਂ। ਸਰੀਰ ਵਿੱਚ ਰਹਿਣ ਵਾਲੀ ਇੱਕ ਅਵਸਥਾ ਹੈ ਜੋ ਗੁਰਸ਼ਬਦ ਨੂੰ ਕਮਾ ਕੇ ਭਾਉ ਔਰ ਭਾਉ ਵਿੱਚ ਰੱਖਦੀ ਹੈ। ਆਖੋ ਵਾਹਿਗੁਰੂ, ਜੋ ਗੁਰਸ਼ਬਦ ਨੂੰ ਸਵਾਸ ਸਵਾਸ ਸਿਮਰਨ ਕਰੇ, ਇਸ ਅਵਸਥਾ ਦਾ ਨਾਮ ਸੰਤ ਹੈ, ਸਰੀਰ ਦਾ ਨਹੀਂ। ਆਖੋ ਵਾਹਿਗੁਰੂ, ਜਿਸ ਅਵਸਥਾ ਵਿੱਚ ਗੁਰਸ਼ਬਦ ਨੂੰ ਕਮਾ ਕੇ ਬ੍ਰਹਮ ਨੂੰ ਹੀ ਜਾਣ ਲਿਆ ਹੈ, ਉਸ ਅਵਸਥਾ ਦਾ ਨਾਮ ਬ੍ਰਹਮ ਗਿਆਨੀ ਹੈ, ਸਰੀਰ ਦਾ ਨਹੀਂ। ਕਿਉਂਕਿ ਸਰੀਰ ਦਾ ਜਨਮ ਵੀ ਲੈਂਦਾ, ਮਰ ਵੀ ਜਾਂਦਾ, ਲੇਕਿਨ ਬ੍ਰਹਮ ਗਿਆਨੀ ਸਦ ਜੀਵੈ, ਨਹੀਂ ਮਰਦਾ। ਆਖੋ ਵਾਹਿਗੁਰੂ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ। ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਦੇ ਆਪਣੇ ਸ਼ਬਦ ਨੇ, ਤੁਸੀਂ ਪੜ੍ਹ ਲੈਣਾ, ਗੁਰਮੁਖ ਬ੍ਰਹਮ ਗਿਆਨੀ ਸੰਤ ਗੁਰੂ ਸਰੀਰ ਨਹੀਂ ਹੁੰਦੇ, ਇੱਕ ਗੁਰਸ਼ਬਦ ਦੀ ਕਮਾਈ ਦੀ ਅਵਸਥਾ ਦੇ ਨਾਮ ਹਨ। ਆਖੋ ਵਾਹਿਗੁਰੂ, ਜੇ ਗੁਰੂ ਸਰੀਰ ਨਹੀਂ ਹੈ ਤੇ ਗੁਰੂ ਦਾ ਗੁਰਸਿੱਖ ਵਿੱਚ ਵਰਤਣਾ ਵੀ ਸਰੀਰ ਦਾ ਵਰਤਣ ਨਹੀਂ ਹੈ। ਆਖੋ ਵਾਹਿਗੁਰੂ, ਜੇ ਗੁਰੂ ਸ਼ਬਦ ਹੈ, ਕੁਝ ਦਿਨਾਂ 'ਚ ਆਪਾਂ ਇਹ ਵਿਚਾਰ ਸਾਂਝੇ ਕਰਾਂਗੇ ਇੱਕ ਇੱਕ ਵਿਸ਼ੇ ਨੂੰ ਲੈ ਕੇ। ਆਖੋ ਵਾਹਿਗੁਰੂ, ਜੇ ਗੁਰੂ ਸਰੀਰ ਨਹੀਂ ਹੈ ਤੇ ਗੁਰਸਿੱਖ ਦੇ ਵਿੱਚ ਵਰਤਣਾ ਵੀ ਸਰੀਰ ਦਾ ਵਰਤਣਾ ਸਰੀਰ ਦੇ ਨਾਲ ਨਹੀਂ, ਸ਼ਬਦ ਦਾ। ਆਖੋ ਵਾਹਿਗੁਰੂ, ਗੁਰ ਸ਼ਬਦ ਦਾ ਵਰਤਣਾ ਗੁਰੂ ਦਾ ਵਰਤਣਾ ਹੈ। ਆਖੋ ਵਾਹਿਗੁਰੂ, ਮਿਸਾਲ ਦੇ ਤੌਰ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਿਆ, ਧਾਨਕ ਰੂਪ ਨੂੰ ਦੇਖ ਕੇ ਮਗਰ ਆ ਰਹੇ ਸਾਥੀ ਪਿੱਛੇ ਹਟ ਗਏ, ਪਰ ਗੁਰਮੁਖ ਭਾਈ ਲਹਿਣਾ ਪਿੱਛੇ ਨਾ ਹਟੇ। ਧੰਨ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਗੁਰਮੁਖ ਭਾਈ ਲਹਿਣੇ ਆ ਸਾਰੇ ਹਟ ਗਏ, ਤੂੰ ਕਿਉਂ ਨਹੀਂ ਗਿਆ? ਗੁਰਮੁਖ ਭਾਈ ਲਹਿਣਾ ਬੋਲੇ, ਸਾਹਿਬ ਜੀ ਮੈਂ ਕਿੱਥੇ ਜਾਂਦਾ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਟਿਕਾਣਾ ਹੀ ਨਹੀਂ। ਧੰਨ ਗੁਰੂ ਨਾਨਕ ਬੋਲੇ, ਗੁਰਮੁਖ ਭਾਈ ਲਹਿਣਿਆ ਕੀ ਬੋਲਿਆ? ਕਹਿੰਦੇ ਜੀ ਤੁਹਾਡੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਧੰਨ ਗੁਰੂ ਨਾਨਕ ਬੋਲੇ, ਸੁਣ ਗੁਰਮੁਖ ਭਾਈ ਲਹਿਣੇ ਆ, ਟਿਕਾਣਾ ਮੈਂ ਵੀ ਅੱਜ ਲੱਭ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਆਖੋ ਵਾਹਿਗੁਰੂ, ਮੈਂ ਵੀ ਅੱਜ ਆਪਣਾ ਵਾਸਾ ਕਰ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਇੱਕ ਬੇਨਤੀ ਕਰਾਂ, ਮਕਾਨ ਬਦਲੀ ਦਾ, ਰਹਿਣ ਵਾਲਾ ਵਿੱਚ ਨਹੀਂ ਬਦਲਦਾ। ਆਖੋ ਵਾਹਿਗੁਰੂ। ਅਸੀਂ ਮਕਾਨ ਬਦਲਿਆ, ਰਹਿਣ ਵਾਲਾ ਉਹੀ ਹੈ, ਸਰੀਰ ਬਦਲੇ ਨੇ, ਜੋਤ ਉਹੀ ਹੈ, ਆਖੋ ਵਾਹਿਗੁਰੂ। ਸਰੀਰ ਗੁਰੂ ਨਾਨਕ ਤੋਂ ਗੁਰਮੁਖ ਭਾਈ ਲਹਿਣੇ ਦਾ ਆਇਆ, ਲੇਕਿਨ ਜੋਤ ਉਹੀ ਹੈ, ਆਖੋ ਵਾਹਿਗੁਰੂ। ਕਿਹੜੀ ਜੋਤ? ਜੋਤ ਰੂਪ ਅਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਬਿਹੋ ਤਤ ਸਿਉ ਤਤ ਮਿਲਾਇਓ। ਜੇ ਜੋਤ ਉਹੀ ਹੈ ਤਾਂ ਗੁਰੂ ਅਮਰਦਾਸ ਵੀ ਜੋਤ ਰੂਪ ਅਰ ਆਪ, ਗੁਰੂ ਰਾਮਦਾਸ ਜੀ ਵੀ ਜੋਤ ਰੂਪ ਅਰ ਆਪ। ਤੇ ਮੈਂ ਹੱਥ ਜੋੜ ਕੇ ਕਵਾਂ ਨਮਸਕਾਰ ਕਰਕੇ, ਜੋਤ ਰੂਪ ਹਰ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਖੋ ਵਾਹਿਗੁਰੂ। ਇਹ ਵੀ ਜੋਤ ਰੂਪ ਹਰ ਆਪ ਹਨ, ਆਖੋ ਵਾਹਿਗੁਰੂ। ਦਾਸ ਨੇ ਪਿੱਛੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਬਹੁਤ ਵੱਡੇ ਘਰ ਚ ਗੱਲ ਕਹੀ ਸੀ, ਤੁਸੀਂ ਬੋਲਿਆ ਕਰੋ ਜੋਤ ਰੂਪ ਹਰ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਮੈਂ ਕਿਹਾ ਜੇ ਸਾਰੇ ਗੁਰੂਆਂ ਨਾਲ ਤੁਸੀਂ ਕਹਿੰਦੇ ਹੋ ਸਭ ਥਾਈ ਹੋਏ ਸਹਾਏ, ਤੇ ਜੋਤ ਰੂਪ ਪਰ ਆਪ ਨਾਲ ਵੀ ਕਹੋ, ਫਿਰ ਕਹੋ ਜੋਤ ਰੂਪ ਪਰ ਆਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈ ਹੋਏ ਸਹਾਏ। ਆਪ ਜੀ ਕੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ, ਵਾਹਿਗੁਰੂ। ਆਖੋ ਵਾਹਿਗੁਰੂ ਜੋਤ ਰੂਪ ਪਰ ਆਪ। ਹੁਣ ਸਾਹਿਬ ਕਹਿੰਦੇ ਨੇ ਜਿਨ੍ਹਾਂ ਅੰਦਰ ਗੁਰੂ ਵਰਤਿਆ, ਗੁਰ ਸ਼ਬਦ ਵਰਤ ਗਿਆ, ਐਸੇ ਗੁਰਸਿੱਖਾਂ ਦੇ ਕੋਈ ਦਰਸ਼ਨ ਲੋਚਦਾ, ਆਖੋ ਵਾਹਿਗੁਰੂ। ਗੁਰੂ ਦੀ ਉਸਦੇ ਉੱਪਰ ਨਜ਼ਰ ਹੁੰਦੀ ਹੈ, ਆਖੋ ਵਾਹਿਗੁਰੂ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਇੱਕ ਬੇਨਤੀ ਕਰਾਂ, ਸਿੱਖਾਂ ਦੇ ਘਰਾਣੇ ਜਨਮ ਲੈਣ ਨਾਲ ਕੋਈ ਸਿੱਖ ਨਹੀਂ ਹੁੰਦਾ, ਆਖੋ ਵਾਹਿਗੁਰੂ। ਸਿੱਖ ਬਣਨ ਦੇ ਨਾਲ ਕੋਈ ਸਿੱਖ ਹੁੰਦਾ, ਆਖੋ ਵਾਹਿਗੁਰੂ। ਜੇ ਮੈਂ ਕਵਾਂ ਮੇਰਾ ਜਨਮ ਸਿੱਖਾਂ ਦੇ ਘਰਾਣੇ 'ਚ ਹੋ ਗਿਆ ਤਾਂ ਮੈਂ ਸਿੱਖਾਂ ਬਿਲਕੁਲ ਨਹੀਂ। ਸਿੱਖਾਂ ਦੇ ਘਰਾਣੇ 'ਚ ਬੇਸ਼ੱਕ ਤੂੰ ਜਨਮ ਲੈ ਲਿਆ, ਲੇਕਿਨ ਜਿੰਨੀ ਦੇਰ ਤੱਕ ਤੂੰ ਗੁਰਸਿੱਖ ਬਣਦਾ ਨਹੀਂ, ਉਨੀ ਦੇਰ ਤੱਕ ਗੁਰਸਿੱਖ ਨਹੀਂ। ਗੁਰ ਦੀਖਿਆ ਲੈ ਸੋਏ ਸਿੱਖ ਸਦਾਇਆ, ਸਦਾ ਉਹੀ ਸਕਦਾ ਜਿਸਨੇ ਗੁਰ ਦੀਖਿਆ ਲਈ ਹੈ, ਆਖੋ ਵਾਹਿਗੁਰੂ। ਗੁਰ ਦੀਖਿਆ ਲੈ ਸੋਏ, ਜੇ ਗੁਰ ਦੀਖਿਆ ਹੀ ਨਹੀਂ ਲਈ ਤੇ ਤੂੰ ਗੁਰਸਿੱਖ ਨਹੀਂ ਸਦਾ ਸਕਦਾ। ਇੱਕ ਬੇਨਤੀ ਕਰਾਂ, ਜੀਰੋਆਂ ਕਰੋੜਾਂ ਹੀ ਲੱਗ ਜਾਣ, ਕਰੋੜਾਂ ਹੀ ਤੁਸੀਂ ਜੀਰੋਆਂ ਲਗਾਈ ਜਾਓ, ਲਗਾਈ ਜਾਓ, ਲਗਾਈ ਜਾਓ, ਜੀਰੋ ਦੀ ਕੋਈ ਕੀਮਤ ਨਹੀਂ। ਜਿੰਨੀ ਦੇਰ ਤੱਕ ਉਹਨਾਂ ਜੀਰੋਆਂ ਦੇ ਅੱਗੇ ਹਿੰਸਾ ਨਾ ਹੋਵੇ, ਆਖੋ ਵਾਹਿਗੁਰੂ। ਆਪਣੇ ਆਪ ਨੂੰ ਕਹੋ 2.5 ਕਰੋੜ 3 ਕਰੋੜ ਕਹੀ ਜਾਓ, ਕੋਈ ਕੀਮਤ ਨਹੀਂ। ਜਿੰਨੀ ਦੇਰ ਤੱਕ ਤੁਹਾਡੇ ਸਿੱਖੋ ਤੁਹਾਡੇ ਅੱਗੇ ਗੁਰੂ ਨਹੀਂ ਤੇ ਸਾਡੀ ਵੀ ਕੋਈ ਕੀਮਤ ਨਹੀਂ, ਆਖੋ ਵਾਹਿਗੁਰੂ। ਕੀਮਤ ਹੈ ਗੁਰਸਿੱਖ ਦੀ, ਸਿੱਖ ਦੀ ਨਹੀਂ, ਆਖੋ ਵਾਹਿਗੁਰੂ। ਕੀਮਤ ਹੈ ਗੁਰਸਿੱਖ ਦੀ, ਸਿੱਖ ਦੀ ਨਹੀਂ, ਗੁਰੂ ਕਰਕੇ ਸਿੱਖ ਦੀ ਕੀਮਤ ਹੈ। ਸਿੱਖ ਕਰਕੇ ਨਹੀਂ, ਆਖੋ ਵਾਹਿਗੁਰੂ। ਜੋ ਸਿੱਖਾਂ ਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ, ਆਖੋ ਵਾਹਿਗੁਰੂ। ਗੁਰੂ ਜੀ ਉਸ ਖੁਸ਼ੀ ਹੈ। ਅਗਲਾ ਸਵਾਲ, ਹੁਣ ਕਹਿੰਦੇ ਗੁਰਸਿੱਖਾਂ ਅੰਦਰ ਕਿਉਂ ਵਰਤਦਾ ਗੁਰੂ? ਸਿਰਫ ਗੁਰਸਿੱਖਾਂ ਅੰਦਰ ਕਿਉਂ ਵਰਤ ਰਿਹਾ, ਕਾਰਨ ਕੀ ਹੈ? ਸਾਹਿਬ ਕਹਿੰਦੇ ਅੱਜ ਦੇ ਸ਼ਬਦ ਵਿੱਚ, ਇਸ ਕਰਕੇ ਵਰਤਦਾ, ਸਤਿਗੁਰ ਆਖੇ ਸੋ ਕਾਰ ਕਮਾਵਨ। ਗੁਰਸਿੱਖ ਜੀਵਨ ਦੀ ਹਰ ਕਿਰਿਆ ਸਤਿਗੁਰੂ ਦੇ ਆਖੇ ਵਿੱਚ ਕਰਦੇ ਨੇ, ਆਖੋ ਵਾਹਿਗੁਰੂ। ਗੁਰਸਿੱਖ ਦੀਆਂ ਜਿਤਨੀਆਂ ਮਾਨਸਿਕ ਕਿਰਿਆਵਾਂ ਨੇ ਗੁਰੂ ਦੀ ਸੋਚ ਅਨੁਸਾਰ, ਆਖੋ ਵਾਹਿਗੁਰੂ। ਗੁਰੂ ਦੀ ਆਗਿਆ ਵਿੱਚ ਰਹਿਣ ਵਾਲਾ ਗੁਰਸਿੱਖ ਹੈ। ਤੇ ਮੈਂ ਸਿੱਖ ਦੇ ਥੋੜਾ ਜਿਹਾ ਨਿਸ਼ਾਨੀ ਦੱਸਾਂ, ਕਿਸ ਨੂੰ ਗੁਰਸਿੱਖ ਕਹਿੰਦੇ ਨੇ। ਜਿਹੜਾ ਹਰ ਸਮੇਂ ਗੁਰੂ ਦੇ ਸ਼ਬਦ ਲਈ ਬੇਤਾਬ ਹੋਵੇ ਉਹ ਗੁਰਸਿੱਖ ਹੈ। ਜਿਹੜਾ ਹਰ ਸਮੇਂ ਗੁਰਸ਼ਬਦ ਦਾ ਪਿਆਸਾ ਹੋਵੇ ਉਹ ਗੁਰਸਿੱਖ ਹੈ, ਆਖੋ ਵਾਹਿਗੁਰੂ। ਜੇ ਆਪਣੇ ਆਪ ਨੂੰ ਸਿੱਖ ਕਹਿਲਾਉਣ ਵਾਲੇ ਨਹੀਂ, ਗੁਰਸ਼ਬਦ ਦੀ ਪਿਆਸ ਹੀ ਨਹੀਂ, ਗੁਰਸ਼ਬਦ ਦਾ ਬੇਤਾਬ ਹੀ ਨਹੀਂ, ਕਹਿਲਾਈ ਜੋ ਕਹਿਲਾਉਣ ਨਾਲ ਤਾਂ ਕੋਈ ਸਿੱਖ ਨਹੀਂ ਬਣਦਾ, ਆਖੋ ਵਾਹਿਗੁਰੂ। ਨਿਸ਼ਾਨੀ ਦੱਸੀ ਹੈ, ਉਸਦੇ ਅੰਦਰ ਗੁਰਸ਼ਬਦ ਦੀ ਪਿਆਸ ਹੋਵੇਗੀ, ਆਖੋ ਵਾਹਿਗੁਰੂ। ਸੱਚਮੁੱਚ ਉਸੇ ਦਾ ਹੀ ਸੰਸਾਰ ਵਿੱਚ ਆਉਣਾ ਸਫਲ ਹੈ, ਜਿਸ ਦੇ ਅੰਦਰ ਗੁਰ ਸ਼ਬਦ ਵਸਿਆ, ਨਹੀਂ ਤੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੋ ਕਿਤ ਆਏ ਸੰਸਾਰ। ਆਖੋ ਵਾਹਿਗੁਰੂ, ਉਹ ਅੰਨੇ ਵੀ ਨੇ ਤੇ ਬੋਲੇ ਵੀ ਨੇ ਜਿਨ੍ਹਾਂ ਨੇ ਗੁਰ ਸ਼ਬਦ ਨੂੰ ਨਹੀਂ ਜਾਣਿਆ। ਅੱਜ ਕਹਿੰਦੇ ਸਤਿਗੁਰ ਆਖੇ ਸੋ ਕਾਰ ਕਮਾਵਨ, ਉਹਨਾਂ ਦੇ ਜੀਵਨ ਦੀ ਹਰ ਕਿਰਿਆ ਸਤਿਗੁਰ ਦੇ ਹੁਕਮ ਵਿੱਚ ਹੈ, ਕਿਉਂਕਿ ਉਹਨਾਂ ਨੇ ਗੁਰੂ ਦੇ ਸਨਮੁਖ ਰਹਿਣਾ ਸਿੱਖ ਲਿਆ। ਆਖੋ ਭਾਈ, ਗੁਰੂ ਦੇ ਸਨਮੁਖ ਰਹਿਣਾ, ਗੁਰੂ ਦੀ ਸੋਚ ਦੇ ਸਨਮੁਖ ਰਹਿਣਾ, ਗੁਰੂ ਦੀ ਸੋਚ ਦੇ ਸਨਮੁਖ ਰਹਿਣਾ, ਗੁਰ ਸ਼ਬਦ ਦੇ ਸਨਮੁਖ ਰਹਿਣਾ। ਆਖੋ ਭਾਈ, ਉਹਨਾਂ ਨੇ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਨੂੰ ਕਮਾਇਆ। ਗੁਰੂ ਦੀ ਸਿੱਖਿਆ ਕੀ ਹੈ? ਗੁਰ ਵਿਚਾਰ। ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਆਖੋ ਵਾਹਿਗੁਰੂ, ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਇੱਕ ਬੇਨਤੀ ਹੋਰ ਕਰਦੇ ਹਾਂ, ਮਾਤਾ ਦੀ ਕੁੱਖੋਂ ਸਰੀਰਾਂ ਨੇ ਜਨਮ ਲਿਆ, ਲੇਕਿਨ ਸਰੀਰਾਂ ਦੇ ਜਨਮ ਤੋਂ ਬਾਅਦ ਜੇ ਸਰੀਰਾਂ ਵਾਲਿਆਂ ਦੇ ਜੀਵਨ ਨੇ ਗੁਰ ਸ਼ਬਦ ਚੋਂ ਜਨਮ ਲੈ ਲਿਆ, ਗੁਰ ਸ਼ਬਦ ਜਨਮ ਲੈ ਕੇ ਗੁਰ ਸ਼ਬਦ ਜੀਵੇ, ਗੁਰ ਸ਼ਬਦ ਜੀਂਦੇ ਹੋਏ ਗੁਰ ਸ਼ਬਦ ਨੂੰ ਕਮਾਇਆ, ਗੁਰ ਸ਼ਬਦ ਨੂੰ ਕਮਾ ਕੇ ਆਪਣੇ ਜਿਉਂਦੇ ਜੀ ਮੈਂ ਤੇ ਮੇਰੀ ਮਾਰ ਕੇ ਗੁਰ ਸ਼ਬਦ ਵਿੱਚ ਸਮਾ ਗਏ, ਉਸ ਨੂੰ ਗੁਰਸਿੱਖ ਕਹਿੰਦੇ। ਆਖੋ ਵਾਹਿਗੁਰੂ, ਜੇ ਜੀਵਨ ਨੇ ਗੁਰ ਸ਼ਬਦ ਚੋਂ ਜਨਮ ਹੀ ਨਹੀਂ ਲਿਆ ਤੇ ਉਹ ਗੁਰਸਿੱਖ ਕਾਹਦਾ ਹੋਇਆ? ਆਖੋ ਵਾਹਿਗੁਰੂ, ਗੁਰਸਿੱਖ ਹੈ ਹੀ ਉਹ, ਮਾਤਾ ਦੀ ਕੁੱਖੋਂ ਸਿਰਫ ਸਰੀਰ ਨੇ ਜਨਮ ਲਿਆ, ਜੀਵਨ ਨੇ ਨਹੀਂ। ਜੇ ਮਾਤਾ ਦੀ ਕੁੱਖੋਂ ਸਰੀਰ ਨੇ ਜਨਮ ਲਿਆ, ਜੇ ਗੁਰ ਸ਼ਬਦ ਦੇ ਵਿੱਚ ਜੀਵਨ ਜਨਮ ਨਹੀਂ ਲੈਂਦਾ, ਗੁਰ ਸ਼ਬਦ ਨੂੰ ਜਿਉਂਦੇ ਜੀ ਨਹੀਂ ਕਮਾਉਂਦਾ, ਗੁਰ ਸ਼ਬਦ ਨੂੰ ਕਮਾ ਕੇ ਗੁਰ ਸ਼ਬਦ ਵਿੱਚ ਨਹੀਂ ਸਮਾਉਂਦਾ, ਉਸ ਨੂੰ ਗੁਰਸਿੱਖ ਨਹੀਂ ਕਿਹਾ ਜਾ ਸਕਦਾ। ਆਖੋ ਭਾਈ, ਤੇ ਜਿਸ ਨੇ ਗੁਰ ਸ਼ਬਦ ਚੋਂ ਜਨਮ ਲੈ ਲਿਆ, ਗੁਰ ਸ਼ਬਦ ਵਿੱਚ ਜੀਵੇ, ਉਸਦੀ ਸੋਚ ਵੀ ਗੁਰ ਸ਼ਬਦ ਹੋਏਗੀ, ਉਸਦੀ ਹਰ ਜੀਵਨ ਦੀ ਕਿਰਿਆ ਗੁਰ ਸ਼ਬਦ ਹੋਏਗੀ, ਉਸਦੀ ਰਹਿਣੀ ਗੁਰ ਸ਼ਬਦ ਤੇ ਹੋਏਗੀ, ਉਸਦੀ ਕਹਿਣੀ ਗੁਰ ਸ਼ਬਦ ਤੇ ਹੋਏਗੀ, ਉਸਦੀ ਦੇਖਣੀ ਗੁਰ ਸ਼ਬਦ ਤੇ ਹੋਏਗੀ, ਉਸਦਾ ਵਿਹਾਰ ਗੁਰ ਸ਼ਬਦ ਤੇ ਟਿਕਿਆ ਹੋਏਗਾ, ਉਸਦਾ ਕਿਰਦਾਰ ਗੁਰ ਸ਼ਬਦ ਤੇ ਟਿਕਿਆ ਹੋਏਗਾ, ਉਸਦੇ ਵਿਚਾਰ ਗੁਰ ਸ਼ਬਦ ਤੇ ਹੋਣਗੇ, ਕਿਉਂਕਿ ਗੁਰ ਵਿਚਾਰ ਨੂੰ ਕਮਾ ਕੇ ਅਨੁਭਵ ਕਰਕੇ ਉਸਨੇ ਜਾਣ ਲਿਆ ਸਨਮੁਖ ਹੋਣਾ ਕੀ ਹੈ। ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਇੱਕ ਸਵਾਲ ਕੀਤਾ ਸੀ, ਮੀਰਾਂ ਸ਼ਾਹ ਦੇ ਬੰਦੇ ਨੇ, ਮੀਰਾਂ ਸ਼ਾਹ ਨੇ ਕਿਹਾ ਸੀ ਸਤਿਗੁਰੂ ਜੀ ਦੱਸੋ ਜੀਵਨ ਕੀ ਹੈ? ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਜੀਵਨ ਦਰਿਆ ਹੈ, ਜੀਵਨ ਇੱਕ ਨਦੀ ਹੈ। ਗੁਰਸਿੱਖ ਨੇ ਜਾਣ ਲਿਆ ਜੀਵਨ ਦਰਿਆ ਹੈ, ਜੀਵਨ ਨਦੀ ਹੈ, ਤੇ ਗੁਰਸਿੱਖ ਨੇ ਇਹ ਜਾਣ ਲਿਆ ਇਹ ਨਦੀ ਨੀਵੀਂ ਕਿਉਂ ਚੱਲਦੀ ਹੈ? ਆਖੋ ਵਾਹਿਗੁਰੂ, ਨਿਵਾਣ ਵਾਲੀ ਕਿਉਂ ਚੱਲਦੀ ਹੈ? ਆਖੋ ਵਾਹਿਗੁਰੂ, ਜੇ ਜੀਵਨ ਦਰਿਆ ਹੈ ਤੇ ਦਰਿਆ ਨਿਵਾਣ ਵੱਲ ਕਿਉਂ ਚੱਲਦੇ ਨੇ? ਦਰਿਆਵਾਂ ਨੂੰ ਪੁੱਛ ਕੇ ਵੇਖੋ, ਤੁਹਾਨੂੰ ਇੱਕੋ ਹੀ ਜਵਾਬ ਮਿਲੇਗਾ, ਨਦੀਆਂ ਤੇ ਦਰਿਆ ਕਹਿੰਦੇ ਨੇ, ਸਾਡਾ ਜਨਮ ਸਮੁੰਦਰ ਚੋਂ ਹੋਇਆ, ਇਸ ਕਰਕੇ ਅਸੀਂ ਚਾਹੁੰਦੇ ਹਾਂ ਸਾਡੇ ਜੀਵਨ ਦਾ ਅੰਤ ਵੀ ਸਮੁੰਦਰ ਵਿੱਚ ਹੋਵੇ। ਆਖੋ ਵਾਹਿਗੁਰੂ, ਇਸ ਕਰਕੇ ਸਾਡਾ ਮੂੰਹ ਸਮੁੰਦਰ ਵੱਲ ਹੈ। ਜੇ ਜੀਵਨ ਦਰਿਆ ਹੈ ਤੇ ਦਰਿਆ ਦਾ ਸੁਭਾਅ ਨੀਵਾਂ ਚੱਲਣਾ, ਇਸ ਕਰਕੇ ਕਿਉਂਕਿ ਉਸਦਾ ਮੁੱਖ ਸਮੁੰਦਰ ਵੱਲ ਹੈ। ਗੁਰਸਿੱਖ ਨੇ ਜਾਣ ਲਿਆ, ਗੁਰਸਿੱਖ ਦੇ ਜੀਵਨ ਦਾ ਜਨਮ ਗੁਰੂ ਦੀ ਸੋਚ ਵਿੱਚ ਹੋਇਆ ਹੈ, ਗੁਰੂ ਦੇ ਸ਼ਬਦ ਵਿੱਚ ਹੋਇਆ ਹੈ, ਤੇ ਇਸ ਕਰਕੇ ਸ਼ਬਦ ਦੇ ਸਨਮੁਖ ਗੁਰਸਿੱਖ ਹੁੰਦਾ ਕਿ ਉਸਦੇ ਜੀਵਨ ਦਾ ਅੰਤ ਵੀ ਗੁਰੂ ਦੀ ਸੋਚ ਵਿੱਚ ਹੋਵੇ, ਉਸਦੇ ਜੀਵਨ ਦਾ ਅੰਤ ਵੀ ਗੁਰ ਸ਼ਬਦ ਵਿੱਚ ਹੋਵੇ। ਆਖੋ ਭਾਈ, ਜੇ ਜੀਵਨ ਦਾ ਅੰਤ ਗੁਰ ਸ਼ਬਦ ਵਿੱਚ ਨਾ ਹੋਇਆ, ਫਿਰ ਤਾਂ ਕੀੜੇ ਮਕੌੜੇ ਹਾਥੀ ਘੋੜੇ ਬਣਾਂਗੇ ਹੀ ਬਣਾਂਗੇ। ਆਖੋ ਭਾਈ, ਕੋਈ ਨਹੀਂ ਰੋਕ ਸਕਦਾ। ਦੋ ਚਾਰ ਦਿਨਾਂ 'ਚ ਆਪਾਂ ਇਸ ਨੂੰ ਗੁਰਬਾਣੀ ਦੇ ਨਾਲ ਵਿਚਾਰ ਲਾਂਗੇ। ਆਖੋ ਵਾਹਿਗੁਰੂ, ਅੱਜ ਮੈਂ ਵਿਸ਼ੇ 'ਚ ਬਾਹਰ ਨਹੀਂ ਜਾਣਾ ਚਾਹੁੰਦਾ, ਇਹ ਸੱਚਾਈ ਹੈ। ਜੇ ਸੱਚਮੁੱਚ ਗੁਰ ਸ਼ਬਦ ਵਿੱਚ ਤਾਂ ਅੰਤ ਨਹੀਂ ਨਾ ਹੋਇਆ, ਅਸੀਂ ਤਾਂ ਫਿਰ ਭਟਕ ਜਾਵਾਂਗੇ। ਬੜਾ ਲੰਬਾ ਗੇੜਾ ਪੈ ਜਾਏਗਾ। ਇੱਕ ਬੇਨਤੀ ਕਰਾਂ, ਕਿਉਂ ਤੁਹਾਡਾ ਮੇਰਾ ਸਾਰਿਆਂ ਦਾ ਆਉਣਾ ਗੁਰਸ਼ਬਦ 'ਚੋਂ ਹੋਇਆ, ਤੁਹਾਡਾ ਮੇਰਾ ਸਾਰੀ ਸ੍ਰਿਸ਼ਟੀ ਦਾ ਜਨਮ ਹੀ ਗੁਰਸ਼ਬਦ 'ਚੋਂ ਹੋਇਆ। ਉਤਪਤ ਪਰਲੋ ਸ਼ਬਦ ਹੋਵੇ, ਹਕੋ ਵਾਹਿਗੁਰੂ, ਸ਼ਬਦ ਹੀ ਫਿਰ ਉਪਤ ਹੋਵੇ। ਜੇ ਸਾਰੀ ਸ੍ਰਿਸ਼ਟੀ ਨੇ ਜਨਮ ਸ਼ਬਦ ਤੋਂ ਲਿਆ, ਜੇ ਮੁੜ ਕੇ ਪਾਰ ਬ੍ਰਹਮ ਵਿੱਚ ਸਮਾਉਣਾ ਸ੍ਰਿਸ਼ਟੀ ਨੇ, ਤਾਂ ਉਸ ਨੂੰ ਸ਼ਬਦ ਨੂੰ ਕਮਾ ਕੇ ਹੀ ਉਸੇ ਗੇਟ 'ਚੋਂ ਲੰਘਣਾ ਪਏਗਾ। ਆਖੋ ਵਾਹਿਗੁਰੂ, ਜਿਸ ਗੇਟ 'ਚੋਂ ਜਨਮ ਹੋਇਆ ਉਸੇ ਗੇਟ 'ਚੋਂ ਜਾਣਾ ਪਏਗਾ। ਜੇ ਸ਼ਬਦ 'ਚੋਂ ਜਨਮੀ ਹੋਈ ਸ੍ਰਿਸ਼ਟੀ, ਸ਼ਬਦ 'ਚੋਂ ਜਨਮੇ ਹੋਏ ਜੀਵ, ਜੇ ਸ਼ਬਦ ਨੂੰ ਨਹੀਂ ਕਮਾਉਂਦੇ ਤਾਂ ਗੇਟ ਬੰਦ ਹੋਏਗਾ। ਆਖੋ ਵਾਹਿਗੁਰੂ, ਅਤੇ ਜੇ ਸ਼ਬਦ ਨੂੰ ਕਮਾ ਗਏ ਫਿਰ ਮਾਣ ਨਾਲ ਤੁਸੀਂ ਵੀ ਬੋਲਣਾ, ਇਹ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੋੜ ਜਨਮ ਨਾ। ਆਖੋ ਵਾਹਿਗੁਰੂ, ਬੋਲੋ ਵਾਹਿਗੁਰੂ, ਤੁਸੀਂ ਬੋਲੋ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੋੜ ਜਨਮ ਨਾ। ਕੈਸਾ ਫਾਰਮੂਲਾ ਹੈ, ਆਖੋ ਵਾਹਿਗੁਰੂ। ਲੋਕੀ ਗੱਤੀ ਕਰਾਉਂਦੇ ਨੇ, ਆਖੋ ਵਾਹਿਗੁਰੂ, ਹੈ ਕੋਈ ਲੋੜ ਗੱਤੀ ਕਰਾਉਣ ਦੀ? ਤੁਸੀਂ ਜਿਉਂਦੇ ਜੀਓ ਹੀ ਮਾਣ ਨਾਲ ਜਾਓ, ਮੈਂ ਜਨਮ ਮਰਨ ਦੇ ਗੇਟ 'ਚ ਨਹੀਂ ਆਵਾਂਗਾ। ਆਖੋ ਵਾਹਿਗੁਰੂ, ਮਰਨ ਤੋਂ ਬਾਅਦ ਕੀ ਗੱਲਾਂ ਕਰਨੀਆਂ ਨੇ? ਮਰਨ ਤੋਂ ਬਾਅਦ ਕੀ ਪਤਾ ਕੀ ਹੋਇਆ ਕਿ ਨਹੀਂ? ਤੁਸੀਂ ਜਿਉਂਦੇ ਜੀ ਮਾਣ ਨਾਲ ਜਾਓ, ਆਪਣਾ ਮਰਨਾ ਆਪ ਸਵਾਰ ਕੇ ਜਾਓ। ਆਖੋ ਵਾਹਿਗੁਰੂ, ਦੂਜੇ 'ਤੇ ਕਿਉਂ ਡਿਪੈਂਡ ਕਰਦੇ ਹੋ? ਮੇਰੇ ਮਰਨ ਤੋਂ ਬਾਅਦ ਇਹ ਮੇਰਾ ਮਰਨਾ ਸਵਾਰਨਗੇ। ਆਪਣੇ ਜਿਉਂਦੇ ਜੀ ਆਪਣਾ ਮਰਨਾ ਆਪ ਸਵਾਰ ਕੇ ਦਿਓ। ਫਾਰਮੂਲਾ ਕੀ ਹੈ? ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੋੜ ਜਨਮ। ਗੁਰ ਫਰਮਾਏ ਗੁਰਸਿੱਖ ਕਰਨਾ। ਜਦੋਂ ਅਸੀਂ ਇਹ ਸਾਖੀ ਸੁਣਦੇ ਹਾਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿਣਾ ਗੁਰਮੁਖ ਪਾਈ ਲੈਣੇ ਆ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਬੁਲਾਉਣਾ ਅਤੇ ਕਹਿਣਾ ਗੁਰਮੁਖੋ, ਇਸ ਤੋਂ ਅੰਦਾਜ਼ਾ ਲੱਗ ਜਾਏ ਕਿ ਦਾਤ ਪ੍ਰਾਪਤ ਕਰਨ ਲਈ ਪਾਂਡਾ ਗੁਰਮੁਖ ਦਾ ਹੀ ਹੈ। ਆਖੋ ਵਾਹਿਗੁਰੂ, ਦਾਤ ਮਿਲਦੀ ਹੈ ਗੁਰਮੁਖ ਦੇ ਪਾਂਡੇ ਵਿੱਚ। 84 ਲੱਖ ਜੂਨ 'ਚੋਂ ਮਨੁੱਖ ਵੀ ਜੂਨ ਹੈ। ਆਖੋ ਵਾਹਿਗੁਰੂ, ਇਹ ਕੋਈ 84 ਲੱਖ ਜੂਨ ਤੋਂ ਅਲਹਿਦਾ ਜੂਨ ਨਹੀਂ, ਲੇਕਿਨ ਇਸ ਜਾਮੇ ਵਿੱਚ ਜੇ ਜਾਮਾ ਦੁਰਲਭ ਹੈ ਤਾਂ ਸਿਰਫ ਗੁਰਮੁਖ ਦਾ। ਆਖੋ ਵਾਹਿਗੁਰੂ, ਮਨੁੱਖ ਦਾ ਨਹੀਂ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਆਖੋ ਵਾਹਿਗੁਰੂ, ਲੇਕਿਨ ਗੁਰਮੁਖ ਦਾ ਪਾਂਡਾ ਕਿਵੇਂ ਬਣਦਾ ਹੈ? ਆਖੋ ਵਾਹਿਗੁਰੂ, ਜਿਸ ਪਾਂਡੇ ਵਿੱਚ ਦਾਤ ਪੈਂਦੀ ਹੈ, ਗੁਰਸਿੱਖੀ ਦੀ ਦਾਤ ਪੈਂਦੀ ਹੈ। ਆਖੋ ਭਾਈ, ਗੁਰਮੁਖ ਦਾ ਭਾਵ ਗੁਰੂ ਦੇ ਸਨਮੁਖ ਹੋਣ ਤੋਂ ਹੈ। ਆਖੋ ਭਾਈ, ਇੱਕ ਬੇਨਤੀ ਕਰ, ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦਾ ਹੈ ਅਤੇ ਸਾਧ ਸੰਗਤ ਦੀ ਕੁੱਖੋਂ ਗੁਰਮੁਖ ਜਨਮ ਲੈਂਦਾ ਹੈ। ਆਖੋ ਭਾਈ, ਇਸ ਨੂੰ ਫੇਰ ਦੁਹਰਾ ਦਿਆਂ, ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦਾ ਹੈ, ਲੇਕਿਨ ਸਰੀਰ ਦੇ ਜਨਮ ਤੋਂ ਬਾਅਦ ਜੇ ਜੀਵਨ ਨੇ ਸਾਧ ਸੰਗਤ ਦੀ ਕੁੱਖੋਂ ਜਨਮ ਲੈ ਲਿਆ ਤਾਂ ਗੁਰਮੁਖ ਹੈ। ਆਖੋ ਭਾਈ, ਗੁਰਮੁਖ ਸਾਧ ਸੰਗਤ ਜਾਣ ਹੋਈ, ਭਾਈ ਗੁਰਦਾਸ ਕਹਿੰਦੇ ਨੇ। ਆਖੋ ਵਾਹਿਗੁਰੂ, ਗੁਰਮੁਖ ਸਾਧ ਸੰਗਤ ਜਾਣ ਹੋਈ, ਇਹ ਜ਼ਰੂਰੀ ਕਿਉਂ ਹੈ? ਸ਼ੇਰਨੀ ਦਾ ਦੁੱਧ ਜੋ ਹੈ ਨਾ, ਇਹ ਪਿੱਤਲ ਦੇ ਭਾਂਡੇ 'ਚ ਨਹੀਂ ਟਿਕਦਾ, ਛੇਕ ਕਰ ਦਿੰਦਾ। ਮਿੱਟੀ ਦੇ ਭਾਂਡੇ 'ਚ ਵੀ ਛੇਕ ਕਰ ਦਿੰਦਾ, ਚਾਂਦੀ ਦੇ ਭਾਂਡੇ 'ਚ ਵੀ ਛੇਕ ਕਰ ਦਿੰਦਾ, ਤਾਂਬੇ ਦੇ ਭਾਂਡੇ 'ਚ ਵੀ ਛੇਕ ਕਰ ਦਿੰਦਾ। ਜੇ ਸ਼ੇਰਨੀ ਦਾ ਦੁੱਧ ਟਿਕਦਾ ਤਾਂ ਸਿਰਫ ਸੋਨੇ ਦੇ ਭਾਂਡੇ ਵਿੱਚ। ਆਖੋ ਵਾਹਿਗੁਰੂ, ਮੈਂ ਗੁਰੂ ਦੀ ਹਜ਼ੂਰੀ ਵਿੱਚ ਆਪਣੀ ਅੱਖੀ ਵੀ ਵੇਖਿਆ ਹੈ। ਇੱਕ ਦਵਾਈ ਬਣਾਉਣੀ ਸੀ, ਅਸਾਮ ਵਿੱਚੋਂ ਜੋ ਕਿਸੇ ਸ਼ੇਰਨੀ ਦਾ ਦੁੱਧ ਮੰਗਵਾਉਣਾ ਪਿਆ, ਇੱਕ ਛੋਟੀ ਡੱਬੀ ਵਿੱਚ ਜਿੰਨੀ ਦੇਰ ਤੱਕ ਸੋਨੇ ਦਾ ਪਾਣੀ ਨਹੀਂ ਫੇਰਿਆ, ਦੁੱਧ ਨਹੀਂ ਟਿਕਿਆ, ਅਤੇ 6 ਮਹੀਨੇ ਦੁੱਧ ਖਰਾਬ ਵੀ ਨਹੀਂ ਹੋਇਆ। ਆਖੋ ਵਾਹਿਗੁਰੂ, ਜੈਸਾ ਦੁੱਧ ਹੈ ਨਾ ਤੈਸਾ ਭਾਂਡਾ ਚਾਹੀਦਾ। ਆਖੋ ਵਾਹਿਗੁਰੂ, ਜੇ ਸ਼ੇਰਨੀ ਦਾ ਦੁੱਧ ਕੀਮਤੀ ਹੈ ਤਾਂ ਭਾਂਡਾ ਵੀ ਉੱਤੇ ਮੁਤਾਬਕ ਹੈ। ਜੈਸਾ ਦੁੱਧ ਹੈ ਤੈਸਾ ਭਾਂਡਾ ਚਾਹੀਦਾ ਨਾ, ਜੈਸੀ ਗੁਰਸਿੱਖੀ ਦੀ ਦਾਤ ਹੈ ਨਾ ਤੈਸਾ ਹੀ ਭਾਂਡਾ ਚਾਹੀਦਾ। ਆਖੋ ਵਾਹਿਗੁਰੂ, ਜੈਸਾ ਨਾਮ ਰੂਪੀ ਦੁੱਧ ਹੈ ਨਾ ਤੈਸਾ ਹੀ ਭਾਂਡਾ ਚਾਹੀਦਾ। ਆਖੋ ਵਾਹਿਗੁਰੂ, ਜਿਤਨਾ ਕੀਮਤੀ ਹੈ ਗੁਰਸਿੱਖੀ ਦੀ ਦਾਤ, ਅਮੁੱਲ ਹੈ ਨਾ, ਤੇ ਭਾਂਡਾ ਵੀ ਇਸ ਤਰ੍ਹਾਂ ਹੀ ਚਾਹੀਦਾ, ਆਖੋ ਵਾਹਿਗੁਰੂ। ਜੇ ਨਾਮ ਦੀ ਦੁੱਧ ਦੀ ਅਮੁੱਲ ਦਾਤਾ ਤੇ ਭਾਂਡਾ ਉਸਦੇ ਮੁਤਾਬਕ ਚਾਹੀਦਾ, ਆਖੋ ਵਾਹਿਗੁਰੂ। ਤੇ ਜੇ ਅਗਰ ਗੁਰਮੁਖ ਭਾਂਡਾ ਤੇ ਗੁਰਮੁਖ ਦਾ ਸੁੱਖ ਫਲ ਕੀ ਹੈ? ਗੁਰਮੁਖ ਸੁੱਖ ਫਲ ਖਾਵਣਾ, ਗੁਰਮੁਖ ਦਾ ਸੁੱਖ ਫਲ ਗੁਰਮੁਖ ਹੋਣਾ ਹੀ ਸੁੱਖ ਫਲ ਹੈ, ਆਖੋ ਵਾਹਿਗੁਰੂ। ਫਿਰ ਕਹਿ ਦਿਆਂ ਗੁਰਸਿੱਖੋ, ਤੁਹਾਡੇ ਕੋਲ ਕੋਈ ਪੁੱਛੇ ਤੁਹਾਡਾ ਸੁੱਖ ਫਲ ਕੀ ਹੈ, ਤੁਸੀਂ ਇੱਕੋ ਗੱਲ ਕਹਿਣਾ, ਗੁਰਸਿੱਖ ਹੋਣਾ ਹੀ ਸੁੱਖ ਫਲ ਹੈ, ਆਖੋ ਵਾਹਿਗੁਰੂ। ਜੇ ਗੁਰਸਿੱਖ ਨਹੀਂ ਹੋਇਆ ਤੇ ਝੂਠੇ ਫਲਾਂ ਨਾਲ ਜੁੜਿਆ ਹੋਇਆ, ਆਖੋ ਵਾਹਿਗੁਰੂ। ਉਹ ਤਾਂ ਬਿਨਸ ਜਾਣਗੇ, ਖਤਮ ਹੋ ਜਾਣਗੇ। ਝੂਠਾ ਮੰਗਣ ਜੇ ਕੋਈ ਮੰਗਾ, ਤਿਸ ਕੋ ਮਰਤੇ ਕੱਢੀ ਨਾ ਲਾਗੇ। ਜੇ ਅਗਰ ਗੁਰਸਿੱਖ ਹੈ ਤੇ ਗੁਰਸਿੱਖ ਦਾ ਸੁੱਖ ਫਲ ਗੁਰਸਿੱਖ ਹੋਣਾ, ਜੇ ਗੁਰਮੁਖ ਹੈ ਤੇ ਗੁਰਮੁਖ ਦਾ ਸੁੱਖ ਫਲ ਗੁਰਮੁਖ ਹੋਣਾ, ਉਹ ਜੇ ਸੱਚੇ ਸਾਹਿਬ ਦਾ ਸੇਵਕ ਹੈ ਤੇ ਸੇਵਕ ਦਾ ਸੁੱਖ ਫਲ ਸੇਵਕ ਹੋਣਾ ਹੀ ਹੈ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਤੇ ਗੁਰਮੁਖ ਦਾ ਸੁੱਖ ਫਲ ਜੇ ਗੁਰਮੁਖ ਹੋਣਾ ਤੇ ਗੁਰਮੁਖ ਦੇ ਭਾਂਡੇ ਚ ਕੀ ਪੈਂਦਾ, ਪਤਾ ਕੀ ਪੈਂਦਾ? ਐਸੀ ਵਸਤੂ, ਮੈਂ ਮਰ ਜਾਵਾਂ ਮਰ ਜਾਵਾਂ, ਮੇਰਾ ਸਰੀਰ ਮਰ ਜਾਏਗਾ ਮਰ ਜਾਏਗਾ, ਲੇਕਿਨ ਇੱਕ ਐਸਾ ਸੁੱਖ ਹੈ ਜਿਹੜਾ ਮੇਰੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਆਖੋ ਵਾਹਿਗੁਰੂ। ਬਾਕੀ ਜਿੰਨੇ ਸੁੱਖ ਨੇ ਨਾ, ਜਿਹਨਾਂ ਨੂੰ ਅਸੀਂ ਸੁੱਖ ਕਹਿ ਰਹੇ ਹਾਂ, ਤਾਂ ਜਿਉਂਦੇ ਹੀ ਮਰ ਜਾਂਦੇ ਨੇ। ਸੁੱਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮੋ ਨਾ ਮੰਗਿਆ ਭਾਵੈ, ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ, ਸੋ ਸੁਖ ਹਮੋ ਸਾਜ ਕਰ ਜਾਂਦਾ। ਇਹ ਸਾਰੇ ਸੁੱਖ ਖਤਮ ਹੋਣ ਵਾਲੇ ਨੇ, ਲੇਕਿਨ ਇੱਕ ਸੁੱਖ ਓਨਲੀ ਵਨ, ਉਹ ਨਹੀਂ ਮਰਦਾ, ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਆਖੋ ਵਾਹਿਗੁਰੂ। ਉਹ ਸੁੱਖ ਕਿਹੜਾ? ਸੁੱਖ ਅੰਮ੍ਰਿਤ ਪ੍ਰਭ ਨਾਮ, ਆਖੋ ਵਾਹਿਗੁਰੂ। ਸਾਰੇ ਬੋਲੋ, ਸੁੱਖ ਅੰਮ੍ਰਿਤ ਪ੍ਰਭ ਨਾਮ, ਉਹ ਗੁਰਮੁਖ ਦੇ ਪਾਂਡੇ ਚ ਟਿਕਦਾ। ਜਿਸ ਨੂੰ ਇਹ ਸੁੱਖ ਮਿਲਿਆ ਉਸਦੀ ਨਿਸ਼ਾਨੀ ਕੀ ਹੈ? ਦੁੱਖ ਸੁੱਖ ਸਮ ਕਰ ਔਚਰ ਚਰਣਾ, ਆਖੋ ਵਾਹਿਗੁਰੂ। ਨਾ ਚਰੇ ਜਾਣ ਵਾਲੇ ਨੂੰ ਚਰ ਲੈਂਦਾ, ਆਖੋ ਵਾਹਿਗੁਰੂ। ਤੇ ਆਸਰਾ ਕਿਹੜਾ ਲੈਂਦਾ? ਅੰਮ੍ਰਿਤ ਬਾਣੀ ਨੇ ਜਰ ਜਰਣਾ, ਆਖੋ ਵਾਹਿਗੁਰੂ। ਸਾਰੇ ਬੋਲੋ ਭਾਈ। ਜਦੋਂ ਮੈਂ ਇਸ ਵਿਚਾਰ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂ ਤਾਂ ਇੱਕ ਸਾਹਮਣੇ ਵਿਚਾਰ ਹੋਰ ਜਨਮ ਲੈ ਲੈਂਦੀ ਹੈ, ਆਖੋ ਵਾਹਿਗੁਰੂ। ਉਸ ਤੋਂ ਬਿਨਾਂ ਮੇਰੀ ਵਿਚਾਰ ਅਧੂਰੀ ਜਾਪਦੀ ਹੈ, ਆਖੋ ਵਾਹਿਗੁਰੂ। ਇਸ ਦਾ ਭਾਵ ਇਹ ਹੈ ਕਿ ਗੁਰਸਿੱਖ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਹੈ, ਆਖੋ ਵਾਹਿਗੁਰੂ। ਗੁਰ ਫਰਮਾਏ ਗੁਰਸਿੱਖ ਕਰਨ, ਤੇ ਜਿਹੜੀ ਕਮਾਈ ਹੈ ਨਾ ਉਹ ਮਨ ਕਰਕੇ ਹੋ ਸਕਦੀ ਹੈ, ਆਖੋ ਵਾਹਿਗੁਰੂ। ਜੇ ਮਨ ਕਰਕੇ ਤੁਸੀਂ ਇੱਥੇ ਮੱਥਾ ਨਹੀਂ ਨਾ ਟੇਕਿਆ ਤਾਂ ਇਸ ਦਾ ਭਾਵ ਹੈ ਸਿਰ ਤੁਹਾਡਾ ਜ਼ਰੂਰ ਚੁੱਕਿਆ, ਮਨ ਹੋਰ ਕਿਤੇ ਚੁੱਕਿਆ ਹੋਇਆ, ਆਖੋ ਵਾਹਿਗੁਰੂ। ਇਹਦਾ ਮਤਲਬ ਡਬਲ ਕੰਮ ਹੋ ਗਿਆ, ਆਖੋ ਵਾਹਿਗੁਰੂ। ਜੇ ਪਾਠ ਤੁਸੀਂ ਮਨ ਕਰਕੇ ਨਹੀਂ ਨਾ ਕੀਤਾ ਤੇ ਪਾਠ ਤੁਹਾਡੀ ਰਚਨਾ ਕਰ ਰਹੀ ਹੈ, ਮਨ ਕਿਧਰ ਹੋਰ ਖੜਾ, ਆਖੋ ਵਾਹਿਗੁਰੂ। ਜੇ ਤੁਸੀਂ ਮਨ ਕਰਕੇ ਇੱਥੇ ਨਹੀਂ ਨਾ ਬੈਠੇ, ਸਰੀਰ ਕਰਕੇ ਬੈਠੇ ਹੋ ਤੇ ਮਨ ਗੈਰ ਹਾਜ਼ਰ ਹੈ, ਫਿਰ ਗੱਲ ਨਹੀਂ ਬਣੇਗੀ। ਕਹਿੰਦੇ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ, ਆਖੋ। ਮੱਥਾ ਟੇਕਣਾ ਕੀ ਹੈ? ਮੱਥਾ ਟੇਕਣਾ ਸਿਰਫ ਸਿਰ ਝੁਕਾਉਣਾ ਹੀ ਨਹੀਂ, ਨਾਲ ਮਨ ਵੀ ਝੁਕਣਾ ਚਾਹੀਦਾ, ਆਖੋ ਵਾਹਿਗੁਰੂ। ਨਹੀਂ ਤੇ ਬਾਬਾ ਮੇਰਾ ਕਹਿ ਦੇਗਾ ਅਪਰਾਧੀ ਦੂਣਾ ਨੇ ਮੈਂ, ਆਖੋ ਵਾਹਿਗੁਰੂ। ਤੇਰੇ ਨਾਲ ਜ਼ਿਆਦਾ ਨਹੀਂ ਹੁੰਦਾ, ਜੋ ਹੰਤਾ ਮਿਰ ਗਾਏ ਸੀਸ ਨਵਾਈਏ ਕਿਆ ਸੀ ਹੈ, ਜੈਰ ਦੇ ਖੁਸੂਦੇ ਜਾਏ। ਅਪਰਾਧੀ ਦੂਣਾ ਚੁੱਕਦਾ, ਪਰ ਮਨ ਚੁੱਕ ਗਿਆ ਨਾ, ਆ ਸੱਜਣ ਠੱਗਦਾ ਮਨ ਚੁੱਕ ਗਿਆ ਨਾ, ਮੁੜ ਕੇ ਠੱਗੀ ਨਹੀਂ ਕੀਤੀ, ਆਖੋ ਵਾਹਿਗੁਰੂ। ਚੁੱਕ ਗਿਆ ਭੂਮੀਏ ਚੋਰ ਦਾ ਮਨ ਚੁੱਕ ਗਿਆ ਨਾ, ਮੁੜ ਕੇ ਚੋਰੀ ਨਹੀਂ ਕੀਤੀ, ਆਖੋ ਵਾਹਿਗੁਰੂ। ਕਿਉਂਕਿ ਮਨ ਚੁੱਕ ਗਿਆ, ਆਖੋ ਵਾਹਿਗੁਰੂ। ਇਹਦਾ ਮਤਲਬ ਇਹ ਹੋ ਗਿਆ, ਜੇ ਮਨ ਕਰਕੇ ਹੈ ਤਾਂ ਮੇਰੇ ਖਿਆਲ ਇਸੇ ਕਰਕੇ ਗੁਰਸਿੱਖ ਅਰਦਾਸ ਕਰਦਾ, ਹਰ ਗੁਰਦੁਆਰੇ ਅਰਦਾਸ ਹੁੰਦੀ ਹੈ, ਤੁਸੀਂ ਵੀ ਸੁਣੀ ਹੈ, ਮੈਂ ਵੀ ਸੁਣੀ ਹੈ, ਸੱਚੇ ਪਾਤਸ਼ਾਹ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਬੋਲਦੇ ਹੋ ਨਾ, ਇਹਦਾ ਮਤਲਬ ਮਨ ਨੀਵਾਂ ਹੋਣਾ ਚਾਹੀਦਾ। ਕਿਸ ਦੇ ਅੱਗੇ? ਉੱਚੀ ਮਤ ਦੇ ਅੱਗੇ। ਉੱਚੀ ਮਤ ਕਿਸ ਦੀ ਹੈ? ਜਿਸ ਦਾ ਰਾਖਾ ਵਾਹਿਗੁਰੂ ਗੁਰਮਤ। ਇਸ ਦਾ ਭਾਵ ਇਹ, ਹਰ ਗੁਰਸਿੱਖ ਦਾ ਮਨ ਨੀਵਾਂ ਹੋਣਾ ਚਾਹੀਦਾ ਗੁਰਮਤ ਦੇ ਅੱਗੇ, ਆਖੋ ਵਾਹਿਗੁਰੂ। ਮਨ ਮਤ ਦੇ ਅੱਗੇ ਨਹੀਂ, ਗੁਰਮਤ ਦੇ ਅੱਗੇ। ਤੁਹਾਡੇ ਘਰਾਂ ਵਿੱਚ ਹੋਣੀ ਚਾਹੀਦੀ ਹੈ ਗੁਰਮਤ, ਤੁਹਾਡੇ ਘਰਾਂ ਸਭ ਕੁਛ ਹੋਵੇ। ਜੇ ਪਰਿਵਾਰਾਂ ਦੇ ਜੀਆਂ 'ਚ ਗੁਰਮਤ ਨਹੀਂ ਤੇ ਸਾਡੇ ਘਰ 'ਚ ਕੁਛ ਵੀ ਨਹੀਂ। ਆਖੋ ਵਾਹਿਗੁਰੂ ਮਨ ਨੀਵਾਂ ਹੋਣਾ ਚਾਹੀਦਾ ਗੁਰਮਤ ਦੇ ਅੱਗੇ। ਉੱਚੀ ਮਤ ਕਿਹੜੀ ਹੈ ਗੁਰੂ ਦੀ? ਗੁਰੂ ਦੀ ਮਤ ਤੋਂ ਉੱਚੀ ਕੋਈ ਹੋਰ ਮਤ ਹੈ ਹੀ ਨਹੀਂ। ਉੱਤਮ ਮਤ ਹੈ ਮੇਰੇ ਗੁਰੂ ਦੀ। ਮੇਰੇ ਗੁਰੂ ਦੀ ਮਤ ਤੋਂ ਬਿਨਾਂ ਹੋਰ ਕੋਈ ਉੱਤਮ ਮਤ ਹੈ ਹੀ ਨਹੀਂ। ਤੇ ਇਸ ਕਰਕੇ ਫਿਰ ਮੈਨੂੰ ਤਾਂ ਇਉਂ ਸਮਝ ਆਈ, ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਕੁਮਤ, ਦੂਸਰਾ ਸ਼ਬਦ ਅਸੀਂ ਵਰਤਦੇ ਹਾਂ ਸੁਮਤ। ਆਖੋ ਵਾਹਿਗੁਰੂ, ਚੰਗੇ ਪਾਸੇ ਜਿਹੜੀ ਜਾਵੇ ਉਹ ਸੁਮਤ, ਜਿਹੜੀ ਮਾੜੇ ਪਾਸੇ ਜਾਵੇ ਉਹ ਕੁਮਤ। ਠੀਕ ਹੈ, ਆਖੋ ਵਾਹਿਗੁਰੂ। ਜਿਵੇਂ ਆ ਘੜੀ ਚੱਲਦੀ ਹੈ, ਘੜੀ ਵਿੱਚ ਇੱਕ ਪੈਂਡੂਲਮ ਹੁੰਦਾ ਹੈ। ਜੇ ਮਨ ਸਰੀਰਾਂ ਵੱਲ ਚਲਾ ਗਿਆ ਨਾ ਤਾਂ ਮੈਲਾ ਹੋ ਜਾਏਗਾ, ਜੇ ਮਨ ਆਤਮਾ ਵੱਲ ਚਲਾ ਗਿਆ ਤਾਂ ਨਿਰਮਲ ਹੋ ਜਾਏਗਾ। ਆਖੋ ਵਾਹਿਗੁਰੂ। ਫਿਰ ਕਹਿ ਦਿਆਂ, ਮਨ ਜੇ ਸਰੀਰ ਵੱਲ ਗਿਆ, ਸਰੀਰਾਂ ਵੱਲ ਗਿਆ, ਮੈਲਾ ਰਹੇਗਾ। ਜਿੰਨੀ ਦੇਰ ਤੱਕ ਮਨ ਸਰੀਰਾਂ ਨਾਲ ਜੁੜਿਆ, ਸਰੀਰਾਂ ਨਾਲ ਜੁੜਿਆ, ਸਰੀਰਾਂ ਵੱਲ ਝੁਕਾਓ ਹੈ, ਮਨ ਮੈਲਾ ਹੋਏਗਾ। ਲੇਕਿਨ ਜੇ ਇਹ ਮਨ ਆਤਮਾ ਵੱਲ ਚਲਾ ਗਿਆ ਤਾਂ ਮਨ ਨਿਰਮਲ ਹੋਏਗਾ, ਕਿਉਂਕਿ ਆਤਮਾ ਦੀ ਮੰਗ ਹੈ ਪਰਮਾਤਮਾ, ਆਤਮਾ ਦੀ ਸੁੱਖ ਹੈ ਪਰਮਾਤਮਾ, ਆਤਮਾ ਦੀ ਭੁੱਖ ਹੈ ਓਨਲੀ ਪਰਮਾਤਮਾ। ਆਤਮਾ ਪਰਮਾਤਮਾ ਤੋਂ ਬਿਨਾਂ ਕੁਛ ਮੰਗਦੀ ਹੀ ਨਹੀਂ। ਇਸ ਕਰਕੇ ਜੇ ਅਗਰ ਮਨ ਆਤਮਾ ਵੱਲ ਚਲਾ ਜਾਂਦਾ ਹੈ ਉਹ ਨਿਰਮਲ ਹੈ। ਮੈਂ ਤਾਂ ਸਮਝਦਾ ਮਹਾਤਮਾ ਸ਼ਬਦ ਹੀ ਉਸ ਨੂੰ ਕਹਿੰਦੇ ਨੇ, ਮਹਾਤਮਾ ਜਿਸ ਦਾ ਮਨ ਆਤਮਾ ਵੱਲ ਹੈ। ਆਖੋ ਵਾਹਿਗੁਰੂ, ਮਹਾਤਮਾ ਹੈ ਹੀ ਉਹ। ਜਿਸ ਦਾ ਮਨ ਆਤਮਾ ਵੱਲ ਨਹੀਂ ਗਿਆ, ਸਰੀਰਾਂ ਵੱਲ ਹੈ, ਉਹ ਮਹਾਤਮਾ ਕਿਵੇਂ ਹੋਇਆ? ਮਹਾਤਮਾ ਇੱਕ ਚੋਲੇ ਦਾ ਨਾਮ ਨਹੀਂ ਹੈ। ਆਖੋ ਵਾਹਿਗੁਰੂ, ਮਹਾਤਮਾ ਇੱਕ ਅਵਸਥਾ ਦਾ ਨਾਮ ਹੈ। ਜੇ ਮਨ ਉਸਦਾ ਆਤਮਾ ਵੱਲ ਹੈ ਤੇ ਸ਼ਾਇਦ ਇਸੇ ਕਰਕੇ ਖਾਲਸੇ ਨੂੰ ਮੇਰੇ ਸਾਹਿਬ ਨੇ ਕਿਹਾ, ਮੈਂ ਕਿਸ ਨੂੰ ਖਾਲਸਾ ਮੰਨਦਾ, ਆਤਮ ਰਸ ਜਿਹੇ ਜਾ ਨਹੀਂ, ਸਰੀਰ ਦਾ ਰਸ ਨਹੀਂ, ਮਨ ਦਾ ਰਸ ਨਹੀਂ। ਆਖੋ ਵਾਹਿਗੁਰੂ, ਓਨਲੀ ਆਤਮਾ ਦਾ, ਆਤਮ ਰਸ ਜੇ ਜਾ ਨਹੀਂ ਸੋ ਹੈ ਖਾਲਸ ਦੇਵ। ਆਖੋ ਵਾਹਿਗੁਰੂ। ਇਸ ਦਾ ਭਾਵ ਇਹ ਹੋ ਗਿਆ, ਜੇ ਮਤ ਵਾਲਾ ਮਨੁੱਖ ਮਤ ਤੋਂ ਕੰਮ ਨਹੀਂ ਲੈਂਦਾ, ਜੇ ਮਤ ਵਾਲਾ ਮਨੁੱਖ ਮਤ ਤੋਂ ਕੰਮ ਨਹੀਂ ਲੈਂਦਾ ਤੇ ਪਸ਼ੂ ਹੈ, ਜੇ ਮਤ ਤੋਂ ਭੈੜੇ ਕੰਮ ਲੈਂਦਾ ਤੇ ਪਸ਼ੂਆਂ ਤੋਂ ਵਿਗੜਿਆ ਹੋਇਆ। ਆਖੋ ਵਾਹਿਗੁਰੂ। ਫਿਰ ਮੈਂ ਸ਼ਬਦ ਕਹਿਣ ਲੱਗਿਆ, ਜੇ ਮਤ ਵਾਲਾ ਮਨੁੱਖ ਮਤ ਤੋਂ ਕੰਮ ਨਹੀਂ ਲੈਂਦਾ ਤੇ ਪਸ਼ੂ ਹੈ, ਜੇ ਮਤ ਵਾਲਾ ਮਨੁੱਖ ਭੈੜੇ ਕੰਮ ਲੈਂਦਾ ਮਤ ਤੋਂ ਤੇ ਪਸ਼ੂਆਂ ਤੋਂ ਗਿਰਿਆ ਹੋਇਆ, ਜੇ ਮਤ ਵਾਲਾ ਗੁਰਮਤ ਤੋਂ ਕੰਮ ਲੈਂਦਾ ਤੇ ਗੁਰਸਿੱਖ ਹੈ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜੇ ਮਤ ਵਾਲਾ ਗੁਰਮਤ ਤੋਂ ਕੰਮ ਲੈਂਦਾ ਹੈ ਤੇ ਗੁਰਸਿੱਖ ਹੈ। ਆਖੋ ਵਾਹਿਗੁਰੂ। ਇੱਕ ਹੋਰ, ਮਨ ਜਾਣੇ ਸਭ ਬਾਤ ਜਾਣਤ ਹੀ ਉਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਆਖੋ ਵਾਹਿਗੁਰੂ। ਦੀਵਾ ਹੱਥ ਵਿੱਚ ਫੜਿਆ ਹੋਵੇ, ਡਿੱਗੇ ਖੂਹ 'ਚ ਦੀਵੇ ਦਾ ਕੀ ਕਸੂਰ ਹੈ? ਆਖੋ ਵਾਹਿਗੁਰੂ। ਦੀਵੇ ਦਾ ਕੀ ਕਸੂਰ ਹੈ? ਹੱਥ ਵਿੱਚ ਦੀਵਾ ਵੀ ਫੜਿਆ ਹੋਵੇ ਤੇ ਡਿੱਗੇ ਖੂਹ 'ਚ। ਮਨ ਜਾਣੇ ਸਭ ਬਾਤ, ਜਾਣਦਾ ਸਭ ਕੁਛ, ਜਾਣਦੇ ਤੁਸੀਂ ਅਸੀਂ ਸਭ ਹਾਂ। ਆਖੋ ਵਾਹਿਗੁਰੂ। ਮਨ ਜਾਣੇ ਸਭ ਬਾਤ ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰੈ। ਜਾਣਦਾ ਮੇਰੇ ਗੁਰੂ ਦੀ ਬਾਣੀ, ਰੋਜ਼ਾਨਾ ਗੁਰਦੁਆਰੇ ਸੁਣਦਾ, ਗੁਰੂ ਦੀ ਵਿਚਾਰ ਸੱਚੀ ਸਿੱਖਿਆ ਸੁਣਦਾ, ਪਰ ਆਖੋ ਵਾਹਿਗੁਰੂ ਰੋਸ਼ਨੀ ਵੱਲ ਨਹੀਂ ਜਾਂਦਾ। ਆਖੋ ਵਾਹਿਗੁਰੂ ਕਮਾਈ ਵੱਲ ਨਹੀਂ ਜਾਂਦਾ ਤੇ ਡਿੱਗਦਾ ਪੂਛ ਪਿਆ। ਆਖੋ ਵਾਹਿਗੁਰੂ। ਆ ਕੀ ਹੋਇਆ? ਹੱਥ 'ਚ ਗੁਟਕਾ ਫੜ ਕੇ ਪਾਠ ਵੀ ਕਰਦਾ ਤੇ ਗੁੱਸਾ ਵੀ ਬੜਾ, ਹੱਥ 'ਚ ਗੁਟਕਾ ਫੜ ਕੇ ਪਾਠ ਵੀ ਕਰਦਾ ਭੜਕਦਾ ਵੀ ਬੜਾ, ਸੰਗਤ ਵਿੱਚ ਵੀ ਆਉਂਦਾ ਤੇ ਕ੍ਰਿਜਦਾ ਵੀ ਬੜਾ, ਗੁਰਦੁਆਰੇ ਵੀ ਆਉਂਦਾ ਤੇ ਖਪਦਾ ਵੀ ਬੜਾ। ਕਿਉਂ? ਹੱਥ ਦੀਪ ਕੂਏ ਪਰ ਹੈ, ਸੱਚੇ ਦੀ ਮਿੱਠੀ ਬਾਣੀ ਪੜ੍ਹ ਕੇ ਪਿੜਕੁੜਤਨ ਕਿਉਂ? ਅੱਕ ਵਾਹਿਗੁਰੂ। ਸ਼ਾਂਤੀ ਵਾਲੀ ਬਾਣੀ ਪੜ੍ਹ ਕੇ ਅਸ਼ਾਂਤ ਕਿਉਂ? ਸਹਿਜ ਵਾਲੀ ਬਾਣੀ ਪੜ੍ਹ ਕੇ ਡੋਲਦਾ ਕਿਉਂ ਪਿਆ? ਕਾਰਨ ਇੱਕੋ ਹੀ ਹੈ, ਪਾਠ ਤਾਂ ਕਰਦਾ ਲੇਕਿਨ ਸਮਝਦਾ ਨਹੀਂ। ਪਾਠ ਕਰਨਾ ਹੋਏਗਾ ਸਮਝਣ ਲਈ, ਸਮਝਣਾ ਹੋਏਗਾ ਸਿੱਖਣ ਲਈ, ਸਿੱਖਣਾ ਹੋਏਗਾ ਕਮਾਉਣ ਲਈ। ਜੇ ਗੁਰੂ ਦੀ ਗੱਲ ਤੂੰ ਮੰਨੀ ਨਹੀਂ, ਮੰਨੇਗਾ ਕਿਵੇਂ ਜੇ ਸਮਝੇਗਾ ਨਹੀਂ? ਆਖੋ ਵਾਹਿਗੁਰੂ। ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਵੀ ਪਤਾ ਨਾ ਵੀ ਗੁਰੂ ਕਹਿੰਦੇ ਕੀ ਨੇ, ਆਖੋ ਵਾਹਿਗੁਰੂ। ਇਹ ਵੀ ਨਾ ਪਤਾ ਗੁਰੂ ਕਹਿੰਦੇ ਕੀ ਨੇ, ਮੰਨੇਗਾ ਕੀ? ਆਖੋ ਵਾਹਿਗੁਰੂ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇੱਕ ਬੇਨਤੀ ਕਰਦੇ ਹਾਂ, ਗੱਲੀ ਬਾਤੀ ਸਿੱਖ ਨਹੀਂ ਜੇ ਹੋਇਆ ਜਾਣਾ। ਅੱਜ ਬੜੀ ਵੱਡੀ ਚਿੰਤਾ ਹੈ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਾਡੇ ਤੋਂ ਦੂਰ ਜਾ ਰਹੀ ਹੈ। ਆਖੋ ਵਾਹਿਗੁਰੂ। ਜਦੋਂ ਆਉਣ ਵਾਲੀ ਜਨਰੇਸ਼ਨ ਕਿਸੇ ਕੌਮ ਦੀ ਦੂਰ ਜਾਣੀ ਸ਼ੁਰੂ ਹੋ ਜਾਏ ਤੇ ਸਮਝ ਲੈਣਾ ਚਾਹੀਦਾ ਸਾਡੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਰਹੀ ਹੈ। ਜੇ ਰੀੜ੍ਹ ਦੀ ਹੱਡੀ ਕਮਜ਼ੋਰ ਹੋਏਗੀ ਉੱਠਣਾ ਬਹੁਤ ਔਖਾ ਹੈ। ਆਖੋ ਵਾਹਿਗੁਰੂ। ਅੱਜ ਸਾਨੂੰ ਸੰਭਾਲਣ ਦੀ ਲੋੜ ਹੈ। ਉਨੀ ਦੇਰ ਤੱਕ ਅਸੀਂ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਜਿੰਨੀ ਦੇਰ ਤੱਕ ਅਸੀਂ ਆਪ ਗੁਰੂ ਦੀ ਸੋਚ ਮੁਤਾਬਕ ਨਹੀਂ ਜਿਉਂਦੇ। ਆਖੋ ਵਾਹਿਗੁਰੂ। ਇਹ ਕੀ ਹੋਇਆ, ਬੱਚਿਆਂ ਲਈ ਨਾਲੇ ਕਹਿੰਦੇ ਸਭ ਕੁਛ ਕਰ ਰਹੇ ਹਾਂ ਅਸੀਂ। ਜੇ ਬੱਚਿਆਂ ਲਈ ਤੁਸੀਂ ਸਭ ਕੁਛ ਕਰ ਰਹੇ ਹੋ, ਕਮਾ ਰਹੇ ਹੋ, ਤੇ ਬੱਚਿਆਂ ਲਈ ਗੁਰਸਿੱਖੀ ਨਹੀਂ ਕਮਾ ਸਕਦੇ? ਆਖੋ ਵਾਹਿਗੁਰੂ। ਉਹ ਹੋਰ ਕੋਈ ਕਮਾਏਗਾ ਆ ਕੇ? ਜੇ ਅਸੀਂ ਤੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਜਿਹੜੀ ਬਜ਼ੁਰਗਾਂ ਨੇ ਦਿੱਤੀ ਆ ਉਹ ਬੱਚਿਆਂ ਨੂੰ ਦੇਣ ਨੂੰ ਤਿਆਰ ਹਾਂ, ਤੇ ਆਪਣੇ ਗੁਰੂ ਦਾ ਵਿਰਸਾ ਤੁਸੀਂ ਬੱਚਿਆਂ ਨੂੰ ਦੇਣ ਨੂੰ ਤਿਆਰ ਨਹੀਂ? ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਉਹ ਕੌਣ ਦੇਗਾ? ਗੱਲੀ ਬਾਤੀ ਕਦੇ ਗੁਰਸਿੱਖੀ ਨਹੀਂ, ਗੱਲੀ ਬਾਤੀ ਮੁਰੀਦ ਨਹੀਂ ਬਣਿਆ ਜਾ ਸਕਦਾ, ਗੱਲੀ ਬਾਤੀ ਸਿੱਖ ਨਹੀਂ ਬਣਿਆ ਜਾ ਸਕਦਾ। ਸੰਸਾਰ ਤਾਂ ਕਹਿੰਦਾ ਮੇਰੀ ਮੈਂ ਨਾ ਮਰੇ, ਸੰਸਾਰ ਨੂੰ ਚਿੰਤਾ ਮੇਰੀ ਮੈਂ ਨਾ ਮਰ ਜਾਏ। ਸਾਹਿਬ ਕਹਿੰਦੇ ਜੇ ਮੇਰੀ ਮਰ ਜਾਏ, ਆਖੋ ਵਾਹਿਗੁਰੂ, ਮੇਰੇ ਮਨ ਆਨੰਦ। ਆਖੋ ਵਾਹਿਗੁਰੂ। ਜਿਹਦੀ ਮੈਂ ਮਰ ਗਈ ਆਨੰਦ ਹੀ ਆਨੰਦ, ਜਿਹਦੀ ਮੁੰਮੇ ਮਰ ਗਈ ਨਾ, ਮਰਨੇ ਹੀ ਤੇ ਪਾਈ ਹੈ, ਮਰ ਗਏ ਜੀ ਫਿਰ ਕੀ ਮਿਲੇਗਾ ਪਰਮ ਆਨੰਦ? ਆਖੋ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ। ਆਖੋ ਜੇ ਅਗਰ ਸੱਚਮੁੱਚ ਜਿਹਨਾਂ ਦੀ ਜਿਉਂਦੇ ਜੀ ਮੈਂ ਮਰ ਗਏ ਉਹ ਕਦੇ ਨਹੀਂ ਮਰਦੇ, ਜਿਹਨਾਂ ਦੀ ਜਿਉਂਦੇ ਜੀ ਮੈਂ ਨਹੀਂ ਮਰੀ ਉਹ ਜਿਉਂਦੇ ਹੀ ਮਰ ਗਏ। ਆਖੋ ਵਾਹਿਗੁਰੂ। ਇਹ ਹੈ ਮੁਰੀਦ ਹੋਣਾ। ਆਖੋ ਵਾਹਿਗੁਰੂ। ਜਿਹੜਾ ਦੁਨਿਆਵੀ ਖੁਆਇਸ਼ਾਂ ਤੋਂ ਮੂੰਹ ਮੋੜ ਲਵੇ, ਮਾਰ ਦੇਵੇ ਉਹਨਾਂ ਨੂੰ, ਉਹ ਕੰਮ ਜਿਹੜੇ ਗੁਰੂ ਦੇ ਆਸੇ ਤੋਂ ਉਲਟ ਨੇ ਉਹਨਾਂ ਤੋਂ ਮੂੰਹ ਮੋੜ ਲਵੇ, ਜਿਵੇਂ ਅੱਜ ਦੇ ਸ਼ਬਦ ਚ ਆਇਆ ਵੀਰ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ, ਜਿਹਨਾਂ ਕੰਮਾਂ ਲਈ ਮੇਰੇ ਗੁਰੂ ਦਾ ਹੁਕਮ ਨਹੀਂ ਕੋਈ ਉਹਨਾਂ ਕੋਲੋਂ ਉਹ ਕੰਮ ਕਰਾਉਣਾ ਚਾਹੇ ਗੁਰਸਿੱਖਾਂ ਕੋਲੋਂ, ਕੀ ਗੁਰਸਿੱਖ ਕਰਨਗੇ? ਤਿਸ ਗੁਰਸਿੱਖ ਫਿਰ ਨੇੜ ਨਾ ਆਵੇ। ਕੀ ਕੋਈ ਝੂਠੀ ਗਵਾਹੀ ਦਵਾਉਣਾ ਚਾਹੇ, ਗੁਰਸਿੱਖ ਝੂਠੀ ਗਵਾਹੀ ਦੇਗਾ? ਆਖੋ ਵਾਹਿਗੁਰੂ। ਜਿਹੜੇ ਕੰਮਾਂ ਲਈ ਮੇਰੇ ਗੁਰੂ ਦਾ ਹੁਕਮ ਨਹੀਂ ਕੀ ਉਹ ਗੁਰਸਿੱਖਾਂ ਕੋਲ ਕਰਾਉਣਾ ਚਾਹੇ, ਗੁਰਸਿੱਖ ਕਰਨਗੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਆਖੋ ਵਾਹਿਗੁਰੂ। ਤੇ ਜੇ ਅਗਰ ਮੇਰੇ ਗੁਰੂ ਦੇ ਅੱਗੇ ਕੋਈ ਦਿਲ ਲਗਾ ਕੇ ਆਪਣੇ ਆਪ ਨੂੰ ਅਰਪਣ ਕਰੇ, ਸਤਿਗੁਰ ਅੱਗੇ ਕੋ ਜੀਓ ਲਾਏ ਘਰ ਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ, ਤੇ ਜੇ ਠੱਗੀ ਆਵੇ ਠੱਗੀ ਉੱਠ ਜਾਏ? ਆਖੋ ਵਾਹਿਗੁਰੂ। ਜੇ ਮਤਲਬ ਹੈ ਤਾਂ ਗੁਰਦੁਆਰੇ ਆ ਗਿਆ, ਜੇ ਮਤਲਬ ਪੂਰਾ ਹੋਇਆ ਤੇ ਕਈ ਕਈ ਮਹੀਨੇ ਗੁਰਦੁਆਰੇ ਨਹੀਂ ਆਉਣਾ। ਆਖੋ ਵਾਹਿਗੁਰੂ। ਜੇ ਮਤਲਬ ਸੀ ਤੇ ਭਾਈ ਸਾਹਿਬ ਅਰਦਾਸ ਕਰੋ, ਤੇ ਜੇ ਮਤਲਬ ਪੂਰਾ ਹੋ ਗਿਆ ਤੇ ਭਾਈ ਸਾਹਿਬ ਆਵਾਜ਼ਾਂ ਹੀ ਮਾਰਦੇ ਰਹਿਣ, ਕੋਈ ਨਿਕਲਾਉਂਦਾ ਵੀ ਨਹੀਂ। ਆਖੋ ਵਾਹਿਗੁਰੂ। ਜੇ ਠੱਗੀ ਆਵੇ ਠੱਗੀ ਉੱਠ ਜਾਏ? ਆਖੋ ਵਾਹਿਗੁਰੂ। ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ, ਨੇੜੇ ਵੀ ਨਹੀਂ ਟੁੱਕਦਾ ਗੁਰਸਿੱਖ। ਤੇ ਇਹ ਵੀ ਮੇਰੇ ਗੁਰੂ ਨੂੰ ਕਹਿਤਾ, ਜੇ ਕੋਈ ਜਬਰਦਸਤੀ ਜਬਰੀ ਗੁਰਸਿੱਖਾਂ ਪਾਸੋਂ ਉਹ ਕੰਮ ਕਰਾਵੇ ਜਿਹੜੇ ਮੇਰੇ ਗੁਰੂ ਦੇ ਹੁਕਮ ਚ ਨਹੀਂ, ਸੋ ਜੰਤ ਮਹਾਂ ਦੁੱਖ ਪਾਵੇ। ਆਖੋ ਵਾਹਿਗੁਰੂ। ਜਿਵੇਂ ਸਤਿਗੁਰ ਕਹਿ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁੱਖ ਪਾਵੇ। ਆਖੋ ਵਾਹਿਗੁਰੂ। ਸਾਰੇ ਬੋਲੋ। ਸੱਚਮੁੱਚ ਜਿਸ ਮੁਰੀਦ ਨੇ ਹੋਮੇ ਮਹਰ ਲਈ ਮਹਿ ਤੇ ਮੇਰੀ ਮਾਰ ਲਈ, ਸੱਚਮੁੱਚ ਉਸ ਨੂੰ ਸੰਤੋਖ ਆ ਗਿਆ। ਸਿਦਕੀ ਸਾਬਰ ਸਿਦਕ ਸ਼ਹੀਦ, ਆਖੋ ਵਾਹਿਗੁਰੂ। ਜਿਹੜਾ ਆਪ ਸੰਤੋਖੀ ਨੂੰ ਕਿਸੇ ਨੂੰ ਕੀ ਦੇਵੇਗਾ, ਆਖੋ ਵਾਹਿਗੁਰੂ। ਜਿਹੜਾ ਆਪ ਸੰਤੋਖੀ ਨੂੰ ਕਿਸੇ ਨੂੰ ਦੇ ਵੀ ਕੀ ਸਕਦਾ, ਦੇ ਉਹੀ ਸਕਦਾ ਜੇ ਸੰਤੋਖੀ ਹੈ, ਆਖੋ ਵਾਹਿਗੁਰੂ। ਸਤੀ ਅਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ, ਆਖੋ ਵਾਹਿਗੁਰੂ। ਸੰਤੋਖੀ ਹੀ ਕੁਛ ਦੇ ਸਕਦਾ ਹੈ, ਆਖੋ ਵਾਹਿਗੁਰੂ। ਇੱਕ ਬੇਨਤੀ ਕਰਦੇ ਹਾਂ, ਜਿੱਥੇ ਮਨੁੱਖ ਦੀ ਅਕਲ ਦੀ ਹੱਦ ਮੁੱਕ ਜਾਏ ਉੱਥੇ ਸਿੱਦਕ ਦੀ ਹੱਦ ਸ਼ੁਰੂ ਹੁੰਦੀ ਹੈ, ਆਖੋ ਵਾਹਿਗੁਰੂ। ਫਿਰ ਕਹਿੰਦੇ ਹਾਂ, ਜਿੱਥੇ ਮਨੁੱਖ ਦੀ ਸਿਆਣਪ ਅਤੇ ਅਕਲ ਦੀ ਹੱਦ ਮੁੱਕ ਜਾਏ ਉਸ ਤੋਂ ਬਾਅਦ ਸਿੱਦਕ ਦੀ ਸ਼ੁਰੂ ਹੋ ਜਾਂਦੀ, ਆਖੋ ਵਾਹਿਗੁਰੂ। ਜਦੋਂ ਸਿੱਦਕ ਆ ਜਾਂਦਾ ਹੈ ਨਾ, ਉਹ ਹੀ ਛਾਤੀ ਵਿੱਚ ਗੋਲੀ ਖਾ ਸਕਦਾ, ਕਿਉਂਕਿ ਹੁਣ ਦੁਨਿਆਵੀ ਅਕਲ ਤੋਂ ਕੰਮ ਨਹੀਂ ਲੈਂਦਾ, ਹੁਣ ਗੁਰੂ ਦੀ ਅਕਲ ਨਾਲ ਜਿਉਂਦਾ, ਆਖੋ ਵਾਹਿਗੁਰੂ। ਹੁਣ ਦੁਨਿਆਵੀ ਅਕਲ ਨਹੀਂ, ਗੁਰੂ ਦੀ ਅਕਲ। ਇੱਥੇ ਮੈਂ ਇੱਕ ਗੱਲ ਕਹਿ ਕੇ ਇੱਕ ਸ਼ਬਦ ਬੋਲਣਾ ਚਾਹੁੰਦਾ, ਵੀ ਸਾਡੇ ਕੋਲ ਬਹੁਤ ਚੰਗਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਜੋ ਮੇਰੇ ਸਤਿਗੁਰੂ ਨੇ ਬੀਜ ਸਾਨੂੰ ਦਿੱਤਾ ਉਸ ਵਰਗਾ ਕੋਈ ਬੀਜ ਹੈ ਵੀ ਨਹੀਂ, ਆਖੋ ਵਾਹਿਗੁਰੂ। ਗੁਰੂ ਦੀ ਸੋਚ ਬਹੁਤ ਚੰਗੀ ਹੈ, ਇਸ ਦੀ ਬਰਾਬਰ ਕੋਈ ਹੋਰ ਸੋਚ ਹੈ ਨਹੀਂ। ਪਰ ਮੈਨੂੰ ਇੱਕ ਚਿੰਤਾ ਲੱਗੀ ਹੋਈ ਹੈ, ਬੀਜ ਚੰਗਾ ਹੋਣ ਦੇ ਬਾਵਜੂਦ ਵੀ ਮੈਂ ਬੀਜਾਂ ਕਿੱਥੇ? ਜਿਸ ਧਰਤੀ ਵਿੱਚ ਮੈਂ ਬੀਜ ਪਾਉਣਾ ਚਾਹੁੰਦਾ ਉੱਥੇ ਮੇਰਾ ਕਬਜ਼ਾ ਹੀ ਨਹੀਂ ਰਿਹਾ, ਹੋਰਨਾਂ ਦਾ ਕਬਜ਼ਾ ਹੋ ਗਿਆ, ਆਖੋ ਵਾਹਿਗੁਰੂ। ਹੁਣ ਦੱਸੋ ਬੀਜ ਕਿੱਥੇ ਪਾਵਾਂ, ਆਖੋ ਵਾਹਿਗੁਰੂ। ਅੱਜ ਚਿੰਤਾ ਦਾ ਵਿਸ਼ਾ ਇਹ ਹੈ, ਦੀਵਾਨ ਕਿਉਂ ਕੀਤੇ ਜਾ ਰਹੇ ਨੇ, ਥਾਂ ਥਾਂ 'ਤੇ ਕਿਉਂ ਕੀਤੇ ਜਾ ਰਹੇ ਨੇ? ਸਿਰਫ ਸਮਾਂ ਕੱਟਣ ਵਾਸਤੇ ਨਹੀਂ, ਆਖੋ ਵਾਹਿਗੁਰੂ। ਹੁਣ ਚਿੰਤਾ ਹੈ ਸਾਡੀ ਆਊਟਪੁੱਟ ਕੀ ਨਿਕਲਦੀ ਹੈ। ਅਸੀਂ ਸ਼ਤਾਬਦੀਆਂ ਵੀ ਮਨਾਈਆਂ ਹਨ, ਮਨਾਉਂਦੇ ਆ ਰਹੇ ਹਾਂ, ਪਰ ਵੇਖਣਾ ਹੁਣ ਸਾਡੀ ਆਊਟਪੁੱਟ ਕੀ ਹੈ। ਅਸੀਂ ਪਹਿਲਾਂ ਕਿੱਥੇ ਖੜ੍ਹੇ ਸੀ, ਹੁਣ ਕਿੱਥੇ ਖੜ੍ਹੇ, ਅੱਗੋਂ ਕਿੱਥੇ ਖੜ੍ਹਨ ਦਾ ਅੰਦਾਜ਼ਾ ਹੈ, ਆਖੋ ਭਾਈ। ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਬੀਜ ਚੰਗਾ ਹੋਣ ਦੇ ਬਾਵਜੂਦ ਵੀ, ਸੋਚ ਚੰਗੀ ਹੋਣ ਦੇ ਬਾਵਜੂਦ ਵੀ ਜੋ ਮੇਰੇ ਗੁਰੂ ਦੀ ਹੈ, ਪਰ ਮੈਂ ਬੀਜ ਪਾਵਾਂ ਕਿੱਥੇ? ਜਿਸ ਧਰਤੀ 'ਚ ਮੈਂ ਬੀਜ ਪਾਉਣਾ ਚਾਹੁੰਦਾ ਉਹ ਮੇਰਾ ਕਬਜ਼ਾ ਹੀ ਨਹੀਂ, ਕਬਜ਼ਾ ਹੋਰਨਾਂ ਦਾ ਹੋ ਗਿਆ। ਇਹ ਚਿੰਤਾ ਹੈ। ਗੁਰੂ ਦੀ ਸੋਚ ਚੰਗੀ ਹੈ, ਗੁਰੂ ਦੀ ਸਿੱਖਿਆ ਚੰਗੀ ਹੈ, ਗੁਰੂ ਦਾ ਸ਼ਬਦ ਮਹਾਨ ਹੈ, ਪਰ ਅੱਜ ਸਾਡੀ ਬੁੱਧ ਆਪਣੀ ਨਹੀਂ ਰਹੀ, ਬੁੱਧ ਬੇਗਾਨੀ ਹੋ ਗਈ ਹੈ। ਕਿਸੇ ਨਾਲ ਗੱਲ ਕਰਕੇ ਵੇਖ ਲਓ, ਸਿੱਖੀ ਦੀ ਗੱਲ ਕਰਕੇ ਵੇਖ ਲਓ, ਉਹ ਜੋ ਦਲੀਲਾਂ ਦਿੰਦਾ ਨਾ ਉਸ ਦੀਆਂ ਆਪਣੀਆਂ ਨਹੀਂ, ਆਖੋ ਭਾਈ। ਉਹ ਉਹਨਾਂ ਦੀਆਂ ਦਲੀਲਾਂ ਦਿੰਦਾ ਜਿਹੜੇ ਸਾਨੂੰ ਗੁਰੂ ਤੋਂ ਤੋੜਦੇ ਨੇ, ਆਖੋ ਭਾਈ। ਅੱਜ ਉਹਨਾਂ ਦੇ ਖਿਆਲ ਸਾਨੂੰ ਸੁਣਾਉਂਦਾ ਜਿਹੜੇ ਸੱਚ ਨਾਲ ਤੋੜਦੇ ਨੇ। ਅੱਜ ਬੰਦਾ ਉਹਨਾਂ ਦੇ ਖਿਆਲ ਸਾਡੇ ਅੱਗੇ ਪੇਸ਼ ਕਰਦਾ ਹੈ ਜਿਹੜੇ ਸਾਨੂੰ ਸਰੂਪ ਨਾਲ ਤੋੜਦੇ ਨੇ, ਸਿਧਾਂਤ ਨਾਲ ਤੋੜਦੇ ਨੇ, ਸੱਚ ਨਾਲ ਤੋੜਦੇ ਨੇ, ਗੁਰਬਾਣੀ ਨਾਲ ਤੋੜਦੇ ਨੇ, ਸਾਡੇ ਸੱਚੇ ਕਿਰਦਾਰ ਨਾਲ ਤੋੜਦੇ ਨੇ, ਸਾਡੇ ਵਿਹਾਰ ਨਾਲ ਤੋੜਦੇ ਨੇ, ਜੋ ਸੱਚ ਦਾ ਵਿਹਾਰ ਹੈ, ਆਖੋ ਭਾਈ। ਕਿਸੇ ਨੂੰ ਗੱਲ ਕਰਕੇ ਵੇਖ ਲਓ ਗੁਰਸਿੱਖੀ ਦੀ, ਉਹਦੀਆਂ ਦਲੀਲਾਂ ਸੁਣ ਕੇ ਵੇਖੋ। ਅੱਜ ਪੀੜਾ ਇਸੇ ਗੱਲ ਦੀ ਹੈ, ਜਿੰਨੀ ਦੇਰ ਤੱਕ ਮੈਂ ਧਰਤੀ ਨੂੰ ਛੁਡਾ ਨਾ ਲਵਾਂ ਬੀਜ ਕਿੱਥੇ ਪਾਵਾਂ, ਜਿੰਨੀ ਦੇਰ ਤੱਕ ਉਹਨਾਂ ਦਾ ਕਬਜ਼ਾ ਨਾ ਹਟ ਜਾਏ ਮੈਂ ਬੀਜ ਕਿਵੇਂ ਪਾਵਾਂ, ਮੈਂ ਕਿਹਨਾਂ ਨੂੰ ਸਮਝਾਵਾਂ ਆਪਣਿਆਂ ਨੂੰ ਜਿਹਨਾਂ ਨੂੰ ਮੈਂ ਆਪਣਾ ਕਹਿ ਰਿਹਾ, ਉਹਨਾਂ ਦੀ ਬੁੱਧ ਆਪਣੀ ਨਹੀਂ ਰਹੀ, ਮੈਂ ਸਮਝਾਵਾਂ ਕਿਸ ਨੂੰ? ਉਹਨਾਂ ਦੀ ਬੁੱਧ 'ਤੇ ਉਹ ਖਿਆਲ ਭਾਰੂ ਨੇ ਜਿਹੜੀ ਮੇਰੀ ਗੱਲ ਸੁਣਨਾ ਨਹੀਂ ਚਾਹੁੰਦੇ, ਜਿਹੜੀ ਗੁਰੂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਹੁਣ ਤਾਂ ਇੱਕੋ ਹੀ ਤਰੀਕਾ ਲੱਗਦਾ, ਮੈਨੂੰ ਐਸੇ ਖਿਆਲ ਮਿਲ ਜਾਣ, ਐਸੇ ਸਮਰੱਥ ਵਿਚਾਰ ਮਿਲ ਜਾਣ
ਜਿਹੜੇ ਉਹਨਾਂ ਦੇ ਵਿਚਾਰਾਂ ਤੋਂ ਭਾਰੂ ਹੋਣ, ਮੈਂ ਉਹਨਾਂ ਨੂੰ ਸੁਣਾ ਸੁਣਾ ਕੇ ਉਹਨਾਂ ਦੇ ਵਿਚਾਰ ਬਦਲ ਸਕਾਂ। ਉਹ ਵਿਚਾਰ ਨੇ ਮੇਰੇ ਸਤਿਗੁਰੂ ਜੀ ਦੇ, ਗੁਰੂ ਦੀ ਬਾਣੀ ਦੇ। ਹੁਣ ਮੈਨੂੰ ਗੁਰਬਾਣੀ ਵਿਚਾਰ ਕੇ ਸੁਣਾਉਣੀ ਪਏਗੀ, ਹੁਣ ਮੈਨੂੰ ਗੁਰਬਾਣੀ ਦੇ ਅਰਥ ਕਰਕੇ ਸਮਝਾਉਣੇ ਪੈਣਗੇ, ਹੁਣ ਗੁਰਸ਼ਬਦ ਦੀ ਵਿਚਾਰ ਸਮਝਾਉਣੀ ਪਏਗੀ, ਗੁਰਸ਼ਬਦ ਦੀ ਸੋਚ, ਗੁਰਸ਼ਬਦ ਦੀ ਵਿਚਾਰ ਸਮਝਾ ਸਮਝਾ ਕੇ ਦੱਸਣਾ ਪਏਗਾ। ਉਹ ਤੇਰੇ ਖਿਆਲ ਇਹ ਨਹੀਂ, ਤੇਰੇ ਨਾਲ ਜਾਣੇ, ਨਾਲ ਤਾਂ ਜਾਣੇ ਨੇ ਗੁਰਸ਼ਬਦ ਦੇ ਵਿਚਾਰ। ਆਖੋ ਵਾਹਿਗੁਰੂ। ਬੇਨਤੀ ਕਰਾਂ, ਸਾਡੇ ਕੋਲ ਬੇਸ਼ੱਕ ਕਿਤਨੀਆਂ ਚਾਬੀਆਂ ਹੋਣ, ਲੇਕਿਨ ਮੈਨੂੰ ਤਾਂ ਇੱਕੋ ਇੱਕ ਚਾਬੀ ਚਾਹੀਦੀ ਹੈ ਜਿਹੜਾ ਮੇਰਾ ਜੰਦਾ ਖੋਲ ਦੇ। ਮੈਂ ਅਨੇਕਾਂ ਚਾਬੀਆਂ ਨੂੰ ਕੀ ਕਰਾਂ? ਬੇਸ਼ੱਕ ਚਾਬੀਆਂ ਦੇ ਗੁੱਛੇ ਭਰੇ ਪਏ ਨੇ, ਮੈਨੂੰ ਤਾਂ ਇੱਕ ਚਾਬੀ ਚਾਹੀਦੀ ਹੈ ਜਿਹੜੇ ਮੇਰਾ ਜੰਦਾ ਖੋਲੇ। ਮੈਨੂੰ ਉਸ ਚਾਬੀ ਨਾਲ ਮਤਲਬ ਹੈ। ਅਨੇਕਾਂ ਪੁੜੀਆਂ ਪਈਆਂ ਹੁਣ ਮੈਂ ਕੀ ਕਰਾਂ? ਮੈਨੂੰ ਤਾਂ ਇੱਕੋ ਪੁੜੀ ਚਾਹੀਦੀ ਹੈ ਜਿਹੜੀ ਮੇਰੇ ਰੋਗ ਤੋਂ ਨਿਵਰਤ ਕਰ ਦੇਵੇ। ਮੈਂ ਇਹਨੀਆਂ ਪੁੜੀਆਂ ਨੂੰ ਕੀ ਕਰਨਾ? ਤੇ ਸੱਚ ਤਾਂ ਇਹ ਹੈ, ਮੈਨੂੰ ਤਾਂ ਹੁਣ ਇੱਕੋ ਚਾਬੀ ਚਾਹੀਦੀ ਹੈ ਮੇਰੇ ਗੁਰੂ ਦੀ ਸਿੱਖਿਆ ਦੀ। ਆਖੋ ਵਾਹਿਗੁਰੂ। ਜਿਹੜੀ ਤੁਹਾਡੇ ਤੇ ਮੇਰੇ ਅਗਿਆਨਤਾ ਦਾ ਤਾਲਾ ਖੋਲ ਦੇਵੇ। ਆਖੋ ਵਾਹਿਗੁਰੂ। ਇੱਕੋ ਹੀ ਚਾਬੀ ਚਾਹੀਦੀ ਹੈ ਜੇ ਗੁਰ ਕੀ ਸਿੱਖ ਸੁਣੀ। ਆਖੋ ਵਾਹਿਗੁਰੂ। ਜੇ ਮੂਲੇ ਕਰਾੜ ਨੂੰ ਇੱਕੋ ਹੀ ਗੁਰੂ ਦੀ ਸਿੱਖਿਆ ਤਾਰ ਸਕਦੀ ਹੈ। ਆਖੋ ਵਾਹਿਗੁਰੂ। ਇੱਕੋ ਹੀ ਸਿੱਖਿਆ ਜੇ ਸੱਜਣ ਠੱਗ ਨੂੰ ਗੁਰੂ ਦੀ ਸਿੱਖਿਆ ਸੱਜਣ ਬਣਾ ਸਕਦੀ ਹੈ। ਮੈਨੂੰ ਤਾਂ ਗੁਰੂ ਦੀ ਚਾਬੀ ਚਾਹੀਦੀ ਹੈ। ਆਖੋ ਵਾਹਿਗੁਰੂ। ਉਹ ਸਿੱਖਿਆ ਦੀ ਚਾਬੀ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਉਹ ਚਾਬੀ ਚਾਹੀਦੀ ਹੈ ਕੁੰਜੀ ਗੁਰਸਿਓ ਪਾਈ। ਲੇਕਿਨ ਇਹ ਮੇਰੀ ਚਤਰਤਾ ਤੇ ਸਿਆਣਪ ਤੇ ਜੋਰਾਵਰੀ ਨਾਲ ਚਾਬੀ ਨਹੀਂ ਮਿਲਣੀ। ਅਨਕ ਪਾਪ ਕਰੇ ਨਹੀਂ ਪਾਏ ਬਿਨ ਸਤਿਗੁਰ ਸ਼ਰਣ ਆਈ। ਆਖੋ ਵਾਹਿਗੁਰੂ। ਮੈਨੂੰ ਚਾਬੀ ਚਾਹੀਦੀ ਹੈ ਇੱਕੋ ਇੱਕ, ਮੈਨੂੰ ਚਾਹੀਦੀ ਆ ਉਹ ਹੀ ਪੁੜੀ ਜਿਹੜੀ ਮੇਰੀ ਰੋਗ ਤੋਂ ਨਿਵਰਤ ਕਰੇ। ਉਹ ਹੈ ਮੇਰੇ ਗੁਰੂ ਦਾ ਦਿੱਤਾ ਹੋਇਆ ਗੁਰਦੀਖਿਆ ਅਨੁਸਾਰ, ਗੁਰਦੀਖਿਆ ਰਾਹੀਂ ਨਾਮ ਰੂਪੀ ਔਖਦ। ਸਾਰੇ ਬੋਲੋ ਵਾਹਿਗੁਰੂ। ਇੱਕ ਮੈਂ ਗੱਲ ਕਹਿ ਕੇ ਸ਼ਬਦ ਬੋਲਾਂ, ਸਮਾਂ ਹੋ ਗਿਆ। ਇੱਕ ਪੰਕਤੀ ਭਾਈ ਗੁਰਦਾਸ ਜੀ ਦੀ ਲਿਖੀ ਹੈ, ਪਿਤਾ ਕਾ ਪਿਆਰ ਪੜੋਸੀ ਸੇ ਨਾ ਪਾਈ। ਆਖੋ ਵਾਹਿਗੁਰੂ। ਤੁਸੀਂ ਸੁਣ ਰਹੇ ਹੋ, ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਸਾਂਝ ਪਾ ਲਾਂ। ਆਖੋ ਫਿਰ ਕਹਾਂ, ਪਿਤਾ ਕਾ ਪਿਆਰ ਪੜੋਸੀ ਸੇ ਨਾ ਪਾਈ। ਸਾਹਿਬ ਕਹਿੰਦੇ ਪੜੋਸੀ ਨਾਲ ਨਫ਼ਰਤ ਨਹੀਂ ਕਰਨੀ, ਹਮਦਰਦੀ ਕਰਨੀ ਹੈ, ਪੜੋਸੀ ਨਾਲ ਮਿਲਵਰਤਨ ਕਰਨੀ ਹੈ, ਪੜੋਸੀ ਨਾਲ ਸੰਗ ਕੀਤਾ ਹੈ। ਲੇਕਿਨ ਇੱਕ ਗੱਲ ਯਾਦ ਰੱਖੀ, ਪਿਤਾ ਦਾ ਪਿਆਰ ਤੈਨੂੰ ਪੜੋਸੀ ਤੋਂ ਨਹੀਂ ਮਿਲ ਸਕਦਾ। ਤੇਰੀ ਨਾਨੀ ਚੰਗੀ ਹੋ ਸਕਦੀ ਹੈ, ਮਾਮੀ ਚੰਗੀ ਹੋ ਸਕਦੀ ਹੈ, ਭੂਆ ਚੰਗੀ ਹੋ ਸਕਦੀ ਹੈ, ਮਾਸੀ ਚੰਗੀ ਹੋ ਸਕਦੀ ਹੈ, ਚਾਚੀ ਚੰਗੀ ਹੋ ਸਕਦੀ ਹੈ, ਤਾਈ ਚੰਗੀ ਹੋ ਸਕਦੀ ਹੈ, ਲੇਕਿਨ ਮਾਂ ਵਰਗਾ ਪਿਆਰ ਨਹੀਂ ਦੇ ਸਕਦੀ। ਆਖੋ ਵਾਹਿਗੁਰੂ। ਤੇਰਾ ਤਾਇਆ ਚੰਗਾ ਹੋ ਸਕਦਾ, ਦਾਦਾ ਚੰਗਾ ਹੋ ਸਕਦਾ, ਚਾਚਾ ਚੰਗਾ ਹੋ ਸਕਦਾ, ਫੁੱਫੜ ਚੰਗਾ ਹੋ ਸਕਦਾ, ਮਾਸੜ ਚੰਗਾ ਹੋ ਸਕਦਾ, ਮਾਮਾ ਚੰਗਾ ਹੋ ਸਕਦਾ, ਲੇਕਿਨ ਪਿਓ ਵਰਗਾ ਪਿਆਰ ਤੈਨੂੰ ਨਹੀਂ ਦੇ ਸਕਦੇ। ਆਖੋ ਵਾਹਿਗੁਰੂ। ਬਸ ਇਹ ਗੱਲ ਯਾਦ ਰੱਖੀ, ਅੱਜ ਦੇ ਨੌਜਵਾਨ ਬੱਚੇ, ਅੱਜ ਦੇ ਬੰਦੇ, ਉਹ ਜਿੱਥੇ ਮਰਜ਼ੀ ਦੌੜ ਜਾਓ, ਆਖੋ ਵਾਹਿਗੁਰੂ। ਕਿੰਨਾ ਕੁ ਦੌੜੋਗੇ, ਲੇਕਿਨ ਮੈਂ ਗੁਰੂ ਦਰਬਾਰ 'ਚ ਕਹਿ ਦਿਆਂ, ਤੁਹਾਨੂੰ ਜਦੋਂ ਲੋੜ ਪਏਗੀ ਨਾ, ਮੁੜ ਕੇ ਪਿਓ ਦੇ ਘਰ ਆਉਣਾ ਪਏਗਾ, ਅਤੇ ਪਿਆਰ ਪਿਓ ਤੋਂ ਹੀ ਮਿਲੇਗਾ, ਹੋਰ ਕਿਸੇ ਕੋਲ ਨਹੀਂ ਮਿਲੇਗਾ। ਆਖੋ ਵਾਹਿਗੁਰੂ। ਹੋਰ ਕਿੱਥੋਂ ਨਹੀਂ ਮਿਲੇਗਾ। ਆਖੋ ਵਾਹਿਗੁਰੂ। ਪਿਤਾ ਕਾ ਪਿਆਰ ਪੜੋਸੀ ਸੇ ਨਾ ਪਾਈ ਹੈ, ਪੜੋਸੀ ਨਾਲ ਨਫ਼ਰਤ ਨਹੀਂ। ਸਰਬੱਤ ਦਾ ਭਲਾ ਮੰਗਣ ਵਾਲੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਆਖੋ ਵਾਹਿਗੁਰੂ। ਨਫ਼ਰਤ ਨਹੀਂ ਕਰਦੇ, ਅਸੀਂ ਸਾਰਿਆਂ ਜੋਤ ਵੇਖੀ ਹੈ, ਸਾਰਿਆਂ ਨੂੰ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਦੁੱਖ ਸੁੱਖ ਸਾਰਿਆਂ ਦੇ ਨਾਲ ਸਾਡੇ ਸਾਂਝੇ ਨੇ, ਅਸੀਂ ਸਾਰਿਆਂ 'ਚ ਪਰਮਾਤਮਾ ਦੀ ਜੋਤ ਵੇਖਦੇ ਹਾਂ, ਲੇਕਿਨ ਆਪਣੇ ਘਰ ਨੂੰ ਤਾਂ ਸਵਾਰ। ਆਖੋ ਵਾਹਿਗੁਰੂ। ਆਪਣੇ ਘਰ ਨੂੰ ਤਾਂ ਸਵਾਰ, ਪਿਤਾ ਦਾ ਪਿਆਰ ਲੈਣ ਵਾਸਤੇ ਪਿਤਾ ਦਾ ਆਗਿਆਕਾਰੀ ਤਾਂ ਬਣ। ਲੋਕੀ ਇਹ ਨਾ ਕਹਿਣ ਪਿਓ ਦੀ ਸ਼ਕਲ ਹੋਰ ਹੈ ਤੇ ਤੇਰੀ ਸ਼ਕਲ ਹੋਰ ਹੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ, ਇੰਨੀ ਤਾਂ ਗੱਲ ਕਰ, ਆਖੋ ਵਾਹਿਗੁਰੂ। ਅੱਜ ਮੈਂ ਇੱਥੇ ਸਮਾਪਤੀ ਕਰਦਾ। ਕੱਲ੍ਹ ਮੈਂ ਤੁਹਾਡੇ ਨਾਲ ਇੱਕ ਵਿਸ਼ਾ ਸਾਂਝਾ, ਕਿਉਂਕਿ ਇੱਕ ਇੱਕ ਵਿਸ਼ੇ 'ਤੇ ਮੈਨੂੰ ਅੱਜ ਤੋਂ 38-39 ਸਾਲ ਪਹਿਲਾਂ ਕਿਹਾ ਸੀ ਇੱਕ ਇੱਕ ਵਿਸ਼ੇ 'ਤੇ ਬੋਲਣਾ, ਆਖੋ ਵਾਹਿਗੁਰੂ। ਕੱਲ੍ਹ ਮੇਰਾ ਵਿਸ਼ਾ ਹੋਏਗਾ ਗੁਰੂ ਦੇ ਸਿੱਖ ਪਰਿਵਾਰੋ। ਗੁਰੂ ਕਹਿੰਦਾ ਹੈ ਤੁਹਾਡੇ 'ਚੋਂ ਕੋਈ ਆਤਮਕ ਮੌਤ ਨਾ ਮਰੇ, ਆਤਮਕ ਜੀਵਨ ਜਿਉਂਦੇ ਰਹੋ, ਜਿਉਂਦੇ ਰਹੋ, ਜਿਉਂਦੇ ਰਹੋ। ਕਿਵੇਂ ਕਹਿੰਦੇ ਨੇ, ਇਹ ਕੱਲ੍ਹ ਦਾ ਰਸਤਾ ਵਿਸ਼ਾ ਹੋਏਗਾ। ਜੇ ਸਮੇਂ ਸਿਰ ਆਓਗੇ, 18 ਕੁ ਵਿਸ਼ੇ ਮੇਰੇ ਖਿਆਲ ਬਣਦੇ ਨੇ ਸਾਰੇ ਦਿਨਾਂ 'ਚ, ਤੁਹਾਡੇ ਨਾਲ ਮੈਂ ਸਾਂਝੇ ਕਰ ਲੈਣੇ ਨੇ। ਆਖੋ ਵਾਹਿਗੁਰੂ, ਆਖੋ। ਅਤੇ ਜਿੱਥੇ ਕੱਲ੍ਹ ਪ੍ਰੋਗਰਾਮ ਹੋਏਗਾ, ਤੁਸੀਂ ਇੱਕ ਇੱਕ ਵਿਸ਼ੇ ਨਾਲ, ਜੇ ਤੁਸੀਂ, ਮੈਂ ਤਾਂ ਤੁਹਾਡੇ ਕੋਲ ਸਿੱਖਣ ਆਇਆ ਕੁਛ, ਆਖੋ ਵਾਹਿਗੁਰੂ। ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਤੋਂ ਬਖਸ਼ਿਸ਼ ਲੈ ਕੇ ਮੈਨੂੰ ਤੁਹਾਡੇ ਦਰਸ਼ਨ ਕਰਵਾ ਦਿੱਤੇ ਨੇ। ਆਖੋ ਵਾਹਿਗੁਰੂ, ਸੱਚੇ ਪਾਤਸ਼ਾਹ ਉਹਨਾਂ ਨੂੰ ਹੋਰ ਕਿਰਪਾ ਕਰਨ। ਕੋਈ ਨਾ ਕੋਈ ਸਾਧਨ ਤਾਂ ਬਣਦਾ ਹੀ ਹੈ ਨਾ, ਆਖੋ ਭਾਈ। ਨਹੀਂ ਤਾਂ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ। ਗੁਰ ਸਤਿਗੁਰ ਸੰਗ ਕੀ ਰਹੇ ਹਮ ਥਾਪੇ, ਕੌਣ ਪੁੱਛਦਾ ਹੈ? ਆਖੋ ਵਾਹਿਗੁਰੂ, ਗੁਰੂ ਤੋਂ ਬਿਨਾਂ ਕੌਣ ਪੁੱਛਦਾ ਹੈ? ਆਖੋ ਵਾਹਿਗੁਰੂ, ਕੋਈ ਨਹੀਂ ਪੁੱਛਦਾ। ਜੇ ਕੌਣ ਪੁੱਛਦਾ ਹੈ? ਕੋਈ ਕੀਮਤ ਨਹੀਂ, ਕੀਮਤ ਹੈ ਤਾਂ ਸਤਿਗੁਰੂ ਤੇਰੇ ਦਰਬਾਰ ਵਿੱਚ। ਆਖੋ ਵਾਹਿਗੁਰੂ। ਇੱਕ ਸ਼ਬਦ ਆਇਆ ਸੀ, ਚੰਦ ਮੁਬਾਰਕ ਈਦ ਭੁੱਖ ਖਲੋਵਣਾ। ਜਦੋਂ ਈਦ ਹੁੰਦੀ ਹੈ ਨਾ, ਜਿਹਨੇ ਈਦ ਨੂੰ ਮੰਨਣ ਵਾਲੇ ਮੁਸਲਮਾਨ ਸਭ ਬਾਹਰ ਆ ਜਾਂਦੇ ਨੇ, ਚੰਦਰਮਾ ਚੜ੍ਹਦਾ ਇੱਥੇ। ਬਸ ਜਦੋਂ ਗੁਰਸਿੱਖ ਗੁਰੂ ਦੀ ਸੋਚ ਮੁਤਾਬਕ ਜਿਉਂਦਾ ਨਾ, ਅਤੇ ਜਦੋਂ ਸਿੱਖ ਅਤੇ ਗੁਰੂ ਵਿੱਚ ਭੇਦ ਖਤਮ ਹੋ ਜਾਂਦਾ ਹੈ, ਆਖੋ ਵਾਹਿਗੁਰੂ। ਉਹ ਸਾਰਾ ਸੰਸਾਰ ਜੋ ਹਰ ਕਾ ਪਿਆਰਾ, ਸੋ ਸਭਨਾ ਕਾ ਪਿਆਰਾ, ਆਖੋ ਵਾਹਿਗੁਰੂ।